ਤਤ ਪਾਵਨ ਭਗਤ ਵਚਲ ਕਿਰਪਾ ਦੇ ਖਜ਼ਾਨੇ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਹੋਈ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਸਭ ਸੰਗਤਾਂ ਵਡਭਾਗੀ ਹਾਂ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਤੇ ਸਭਾਇਮਾਨ ਹੋ ਕੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਗਾਇਨ ਕਰ ਰਹੇ ਹਾਂ, ਸਰਵਣ ਕਰ ਰਹੇ ਹਾਂ। ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਸਾਂ ਦਸਾਂਤਰਾਂ ਦਾ ਰਟਣ ਕਰਦੇ ਲਾਹੌਰ ਦੇ ਇਲਾਕੇ ਵਿੱਚ ਵਿਚਰਦੇ ਨੇ। ਉੱਥੇ ਇੱਕ ਪਖੰਡੀ ਜੋ ਆਪਣੇ ਪੇਟ ਦੀ ਪੂਰਤੀ ਵਾਸਤੇ ਪਖੰਡ ਕਰਿਆ ਕਰਦਾ ਸੀ, ਲੋਕ ਬਹੁਤ ਭੇਟਾ ਅਰਪਣ ਕਰਦੇ ਸੀ। ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਅਸਥਾਨ ਤੇ ਜਾ ਕੇ ਸੁਭਾਇਮਾਨ ਹੋਏ, ਉਸ ਨੂੰ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਆਪ ਜੀ ਨੇ ਕੱਲ ਸਰਵਣ ਕੀਤਾ ਹੈ, ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢੱਬ ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਕਲਮ ਹੈ ਰਾਮ ਨਾਮ ਸਾਰ ਅੱਖੀ ਤਾਂ ਮੀਟ ਨਾਕ ਪਕੜੈ ਠੱਗਣ ਕੋ ਸੰਸਾਰ ਆਣ ਸੇਤੀ ਨਾਕ ਪਕੜੈ ਸੂਝ ਤੇ ਤਿੰਨ ਲੋ ਮਗਰ ਪਾਛੈ ਕਛ ਨਾ ਸੂਝੈ ਇਹੋ ਪਦਮ ਅਲੋ ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਣ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪੁਰਾਣ ਸੁਧ ਹੈ ਕਰਹਿ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਆਖਦੇ ਨਾਮ ਜਪ ਸਤ ਸੰਗਤ ਕਰ ਉਧਾਰ ਹੋਵੇਗਾ, ਪਿਛਲੇ ਔਗੁਣ ਤੇਰੇ ਸਾਰੇ ਬਖਸ਼ ਦਿੱਤੇ ਨੇ, ਅੱਗੇ ਵਾਸਤੇ ਕੋਈ ਗੁਨਾਹ ਨਾ ਕਰੀ ਕੋਈ ਪਾਪ ਨਾ ਕਰੀ, ਉਸ ਵਾਹਿਗੁਰੂ ਦੇ ਦਰ ਤੇ ਬਖਸ਼ਿਆ ਜਾਏਗਾ। ਤੇ ਇਉਂ ਸਤਿਗੁਰੂ ਜੀ ਅੱਗੇ ਇੱਕ ਨਗਰ ਵਿੱਚ ਗਏ ਜਿੱਥੇ ਸਤਿਗੁਰੂ ਜੀ ਸੁਭਾਇਮਾਨ ਹੁੰਦੇ ਨੇ। ਕੁਝ ਲੋਕ ਇਕੱਠੇ ਹੋ ਕੇ ਸਤਿਗੁਰਾਂ ਨੂੰ ਮਜ਼ਾਕ ਕਰਦੇ ਨੇ ਤੇ ਉੱਥੋਂ ਉਠਾ ਦਿੰਦੇ ਨੇ, ਇੱਥੋਂ ਉੱਠ ਜਾਓ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਵੱਸਦੇ ਰਹੋ, ਇੱਥੇ ਹੀ ਵੱਸੋ। ਅੱਗੇ ਇੱਕ ਨਗਰ ਵਿੱਚ ਗਏ, ਉਹਨਾਂ ਨੇ ਬਹੁਤ ਆਉ ਭਗਤ ਕੀਤੀ, ਸਤਿਗੁਰਾਂ ਨੂੰ ਰਾਤ ਵਿਸ਼ਰਾਮ ਕਰਨ ਵਾਸਤੇ ਬਹੁਤ ਸੁੰਦਰ ਜਗ੍ਹਾ ਪ੍ਰਦਾਨ ਕੀਤੀ ਤੇ ਹਰ ਪ੍ਰਕਾਰ ਦੀ ਸਤਿਗੁਰਾਂ ਦੀ ਸੇਵਾ ਕੀਤੀ। ਤੇ ਸਤਿਗੁਰੂ ਜੀ ਆਖਦੇ ਨੇ ਉੱਜੜ ਜਾਓਗੇ, ਤੇ ਭਾਈ ਮਰਦਾਨਾ ਜੀ ਆਖਦੇ ਸਤਿਗੁਰੂ ਜੀ ਆਪ ਜੀ ਨੇ ਇਹ ਕੀ ਕੌਤਕ ਵਰਤਾਇਆ ਹੈ। ਤੇ ਸਤਿਗੁਰੂ ਜੀ ਆਖਦੇ ਭਾਈ ਮਰਦਾਨਾ ਜੀ ਉਹ ਜਿਨ੍ਹਾਂ ਨੂੰ ਆਖਿਆ ਨਾ ਵੱਸਦੇ ਰਹੋ ਉਹ ਮੰਦ ਕਰਮੀ ਨੇ, ਉਹਨਾਂ ਦੀ ਜੋ ਮਤ ਹੈ ਨਾ ਉਹ ਮੰਦੀ ਹੈ, ਜੇ ਕਿਤੇ ਹੋਰ ਜਾਣਗੇ ਤੇ ਲੋਕਾਂ ਨੂੰ ਵਿਗਾੜਨਗੇ, ਲੋਕਾਂ ਦੇ ਜੀਵਨ ਬਰਬਾਦ ਕਰ ਦੇਣਗੇ, ਇਸ ਕਰਕੇ ਉਹ ਇੱਥੇ ਵੱਸਦੇ ਰਹਿਣ ਤਾਂ ਚੰਗਾ। ਤੇ ਇਹ ਜੋ ਆਓ ਭਗਤ ਕਰਨ ਵਾਲੇ ਨੇ ਇਹ ਸੇਵਾਦਾਰ ਹੈ, ਇਹਨਾਂ ਦੀ ਸ੍ਰੇਸ਼ਟ ਉੱਤਮ ਮਤ ਹੈ, ਇਹ ਚੰਗੀ ਮਤ ਵਾਲੇ ਲੋਕ ਨੇ ਤੇ ਜਿੱਥੇ ਵੀ ਇਹ ਜਾਣਗੇ ਨਾ ਤੇ ਸਾਰਿਆਂ ਦਾ ਭਲਾ ਕਰਨਗੇ। ਉਹਨਾਂ ਨੂੰ ਚੰਗੇ ਪਾਸੇ ਜੋੜਨਗੇ, ਚੰਗੇ ਗੁਣ ਸਿਖਾਉਣਗੇ, ਸਤਸੰਗੀ ਬਣਾਉਣਗੇ। ਇਸ ਕਰਕੇ ਇਹਨਾਂ ਲੋਕਾਂ ਨੂੰ ਆਖਿਆ ਉੱਜੜ ਜਾਓ, ਬਹੁਤ ਦੂਰ ਦੂਰ ਤੱਕ ਇਹ ਵਸਣਗੇ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ, ਇੱਥੋਂ ਅੱਗੇ ਸੱਤ ਘੜਾ ਨਗਰ ਵਿੱਚ ਚਲੇ ਗਏ। ਇੱਕ ਬੜਾ ਅਮੀਰ ਸੇਠ ਹੈ, ਸ਼ਾਹੂਕਾਰ, ਜਿਸ ਦੀ ਦੁਕਾਨ ਬੜੀ ਚੱਲਦੀ ਹੈ, ਬੜੇ ਨੌਕਰ ਚਾਕਰ ਨੇ, ਸੁੰਦਰ ਗੱਦਿਆਂ ਤੇ ਬੈਠਾ ਹੈ, ਤੇ ਉਸ ਦੇ ਸਾਹਮਣੇ ਜਾ ਕੇ ਸਤਿਗੁਰੂ ਜੀ ਨੇ ਡੇਰਾ ਕਰ ਲਿਆ ਤੇ ਸਤਿਗੁਰਾਂ ਵੱਲ ਧਿਆਨ ਨਹੀਂ ਦਿੱਤਾ, ਆਪਣੀ ਦੁਕਾਨਦਾਰੀ ਵਿੱਚ ਮਸਤ ਹੈ। ਜਦੋਂ ਦੋ ਘੜੀਆਂ ਦਿਨ ਬਾਕੀ ਰਹਿ ਗਿਆ ਨਾ, ਤੇ ਭਾਈ ਮਰਦਾਨਾ ਜੀ ਆਖਦੇ, ਸਤਿਗੁਰੂ ਜੀ ਇਸਨੇ ਆਪਣੇ ਵੱਲ ਧਿਆਨ ਨਹੀਂ ਦਿੱਤਾ, ਨਾ ਕੋਈ ਸੇਵਾ ਕਰਨ ਦੀ ਰੀਤ ਇਸਨੇ ਆਪਣੇ ਮਨ ਵਿੱਚ ਧਾਰਨ ਕੀਤੀ ਹੈ। ਤੇ ਸਤਿਗੁਰੂ ਜੀ ਆਖਦੇ ਨੇ, ਜੋ ਅਗਿਆਨੀ ਪੁਰਸ਼ ਹੁੰਦਾ ਨਾ, ਉਸ ਮਨੁੱਖ ਦੇ ਮਨ ਦੀ ਬਿਰਤੀ ਐਸੀ ਹੁੰਦੀ ਹੈ, ਜੋ ਗਿਆਨੀ ਪੁਰਸ਼ ਹੁੰਦਾ ਹੈ ਉਹ ਸੇਵਾ ਵਾਸਤੇ ਤਤਪਰ ਰਹਿੰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸਨੇ ਬੜੇ ਪੁੰਨ ਕੀਤੇ ਹੋਣਗੇ ਜੋ ਬੜੇ ਸੁੱਖ ਭੋਗਦਾ ਹੈ। ਤੇ ਸਤਿਗੁਰੂ ਜੀ ਆਖਦੇ, ਬੜਾ ਦੁਖੀ ਹੈ। ਤੇ ਸਤਿਗੁਰੂ ਜੀ ਨੇ ਰਾਮ ਕਲੀ ਦੀ ਪਹਿਲੀ ਵਾਰ ਵਿੱਚ ਜੋ ਉਪਦੇਸ਼ ਉਸ ਸ਼ਾਹੂਕਾਰ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਨਾ, ਸਹੰਸਰਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੁਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ ਸੀਤਾ, ਲਖਮਣ ਵਿਛੜ ਗਇਆ, ਰੋਵੈ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਨ ਭਾਪੀ ਭਇਆ ਰੋਵੈ, ਸੇਖ ਮਸਾਇਕ ਪੀਰ ਅੰਤਕਾਲ ਮਤ ਲਾਗੈ ਭੀੜ, ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭੀਖਿਆ ਜਾਏ, ਰੋਵੈ ਕਿਰਪਨ ਸੰਚਾ ਧਨ ਜਾਏ, ਪੰਡਿਤ ਰੋਵੈ ਗਿਆਨ ਗਵਾਏ, ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੈ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲੇਖੈ ਲਾਏ। ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਭਾਈ ਮਰਦਾਨਾ ਜੀ ਉਸ ਸ਼ਾਹੂਕਾਰ ਕੋਲ ਬੈਠੇ ਨੇ, ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਕੌਤਕ ਵਰਤਾਇਆ ਹੈ। ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ। ਸਭ ਸੰਗਤਾਂ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਦੁਇਰਾ ਕਟੀ ਦੋਏ ਦਿਨ ਜਬਰਾ ਮਰਦਾਨੇ ਦ੍ਰਿਗ ਲਾਏ।
ਜਦੋਂ ਦੋ ਘੜੀਆਂ ਦਿਨ ਬਾਕੀ ਰਹਿ ਗਿਆ ਨਾ, ਤੇ ਭਾਈ ਮਰਦਾਨੇ ਨੇ ਨਜ਼ਰ ਦੌੜਾਈ ਉਸ ਪਾਸੇ, ਸ਼ਾਹੂਕਾਰ ਵਾਲੇ ਪਾਸੇ।
ਕਯੋ ਸੁਖੀ ਬੋਸ਼ਾਏ ਸੁਖ ਤੋਂ ਦਿਵਸ ਬਿਤਾਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇਹ ਸੇਠ ਬੜਾ ਸੁਖੀ ਹੈ ਤੇ ਸਾਰਾ ਦਿਨ ਇਹ ਸੁੱਖਾਂ ਦੇ ਵਿੱਚ ਬਤੀਤ ਕਰਦਾ। ਕਿਤਨੇ ਨੌਕਰ ਚਾਕਰ ਇਸ ਦੇ ਚਾਰ ਚਫੇਰੇ ਖੜੇ ਨੇ, ਕੋਈ ਮੁੱਠੀ ਚਾਪੀ ਕਰਦਾ, ਕੋਈ ਪੱਖਾ ਚਲਾਉਂਦਾ, ਕੋਈ ਕੁਝ ਕਰਦਾ, ਕਿਤਨੇ ਸੇਵਾਦਾਰ ਇਸ ਦੇ ਚਾਰ ਚਫੇਰੇ ਖੜੇ ਨੇ। ਮਹਾਰਾਜ ਇਹ ਬੜਾ ਸੁਖੀ ਮਨੁੱਖ ਨਜ਼ਰ ਆਉਂਦਾ, ਸਾਰਾ ਦਿਨ ਸੁੱਖਾਂ ਵਿੱਚ ਬਤੀਤ ਕਰ ਦਿੰਦਾ ਹੈ।
ਕਬ ਕੇ ਤੁਮ ਬੈਠੇ ਇਸ ਥਾਈ ਦ੍ਰਿਸ਼ਟ ਨਾ ਇਸ ਕੀ ਅਮਦਿਸ਼ ਆਏ।
ਹੁਣ ਭਾਈ ਮਰਦਾਨਾ ਜੀ ਆਖਦੇ ਨੇ, ਸਤਿਗੁਰੂ ਜੀ ਕਿਤਨੀ ਦੇਰ ਤੋਂ ਇਸ ਦੇ ਸਾਹਮਣੇ ਬੈਠੇ ਹੋ ਤੇ ਇਸ ਦੀ ਨਜ਼ਰ ਸਾਡੇ ਵਾਲੇ ਪਾਸੇ ਨਹੀਂ ਆਈ, ਤੇ ਨਾ ਇਸਨੇ ਆਪਣੇ ਮਨ ਦੇ ਵਿੱਚ ਸੋਚ ਵਿਚਾਰ ਕੀਤੀ ਹੈ ਸੇਵਾ ਕਰਨ ਵਾਸਤੇ।
ਕਰਨ ਦਾਨ ਕੀ ਮਨ ਮੈਂ ਨਾਈ,
ਮਨ ਵਿੱਚ ਦਾਨ ਆਦਿਕ ਕਰਨ ਦੀ ਰੀਤ ਮਨ ਵਿੱਚ ਧਾਰਨ ਨਹੀਂ ਕੀਤੀ। ਵੈਸੇ ਤੇ ਦਾਨ ਛੋਟੇ ਮਨੁੱਖ ਨੂੰ ਦੇਈਦਾ ਤੇ ਵੱਡੇ ਨੂੰ ਭੇਟਾ ਦੇਈਦੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਉਸ ਵੇਲੇ ਆਮ ਅੱਖਰ ਪ੍ਰਚਲਿਤ ਹੋ ਚੁੱਕਾ ਸੀ ਦਾਨ ਕਰਨਾ। ਤੇ ਭਾਈ ਮਰਦਾਨਾ ਜੀ ਆਖਦੇ, ਸਤਿਗੁਰੂ ਜੀ ਇਸ ਦੇ ਮਨ ਵਿੱਚ ਵਿਚਾਰ ਨਹੀਂ ਆਈ ਦਾਨ ਆਦਿਕ ਕਰਨ ਦੀ।
ਬੇਮੁਖ ਸੰਤਨ ਤੇ ਆਹੇ,
ਸਤਿਗੁਰੂ ਮਹਾਰਾਜ ਇਹ ਸੰਤਾਂ ਦਾ ਬੇਮੁਖ ਲੱਗਦਾ, ਸੰਤਾਂ ਤੋਂ ਬੇਮੁਖ ਹੈ, ਸੰਤ ਸੇਵਕ ਨਹੀਂ, ਇਹ ਸੰਤਾਂ ਦੀ ਸੇਵਾ ਨਹੀਂ ਕਰਦਾ। ਹਾਂਜੀ,
ਕਬੈ ਨਾ ਸੇਵ ਕਿਸੂ ਕੀ ਕਰੇ,
ਇਉਂ ਲੱਗਦਾ ਕਿ ਕਦੇ ਇਸਨੇ ਕਿਸੇ ਸੰਤ ਦੀ ਸੇਵਾ ਨਹੀਂ ਕੀਤੀ।
ਭਾਉ ਭਗਤ ਕੋ ਹਿਰਦੈ ਨਾ ਧਰੇ,
ਪ੍ਰੇਮਾ ਭਗਤੀ ਨੂੰ ਭਾਵਨਾ ਨੂੰ ਆਪਣੇ ਹਿਰਦੇ ਵਿਚ ਧਾਰਨ ਨਹੀਂ ਕਰਦਾ।
ਸੁਖੀ ਰਹਿਤ ਉਲਟੀ ਇਹ ਜਾਣੇ,
ਸੁਖੀ ਰਹਿਣ ਦੀ ਰੀਤ ਇਸਨੇ ਉਲਟੀ ਜਾਣੀ ਹੈ ਤੇ ਦੁਨੀਆਂ ਦੇ ਲੋਕ ਮੰਗਦੇ ਨੇ ਤੇ ਭਗਤ ਕਬੀਰ ਜੀ ਫੁਰਮਾਨ ਕਰਦੇ ਨੇ, ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੂਰੈ ਬਿਤ। ਤੇ ਜਦੋਂ ਕੋਈ ਕੰਮ ਪੈਂਦਾ ਨਾ ਉਦੋਂ ਇਹ ਮਨੁੱਖ ਰੱਬ ਨੂੰ ਯਾਦ ਕਰਦਾ, ਤੇ ਜੇ ਹਰੇਕ ਵੇਲੇ ਇਸ ਤਰ੍ਹਾਂ ਮਨੁੱਖ ਉਸ ਰੱਬ ਨੂੰ ਯਾਦ ਕਰੇ ਕਦੇ ਇਸ ਨੂੰ ਦੁੱਖ ਨਹੀਂ ਆਵੇਗਾ। ਪਰ ਇਹ ਸੁਖੀ ਹੋਣ ਦੇ ਬਾਵਜੂਦ ਵੀ ਉਲਟੀ ਰੀਤ ਆਪਣੇ ਮਨ ਵਿੱਚ ਧਾਰਨ ਕਰ ਲਈ ਤੇ ਇਹ ਭਾਵ ਕਿ ਸੇਵਾ ਵਿੱਚ ਨਹੀਂ ਜੁੜਿਆ ਹੋਇਆ, ਇਸਨੇ ਸੁੱਖਾਂ ਦਾ ਸਾਧਨ ਇਹੀ ਜਾਣਿਆ ਕਿ ਇਸ ਤਰੀਕੇ ਨਾਲ ਇਹ ਮਸਤ ਹੈ।
ਸੁਣ ਕੇ ਅਸ ਬੋਲੇ ਗੁਣ ਖਾਨੇ,
ਇਸ ਤਰ੍ਹਾਂ ਭਾਈ ਮਰਦਾਨਾ ਜੀ ਕੋਲੋਂ ਸਰਵਣ ਕਰਕੇ ਗੁਣਾਂ ਦੀ ਖਾਣ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਰੀਤ ਕਲਖ ਕੀ ਦੁੱਖ ਕੋ ਦੇ,
ਜੋ ਅਗਿਆਨ ਵਾਲੀ ਰੀਤ ਹੈ ਨਾ ਕਾਲਖ ਦੀ, ਜਿਸ ਦਾ ਮਨ ਮੈਲਾ ਨਾ, ਇਹ ਜਿਹੜੀ ਰੀਤ ਮਨੁੱਖ ਆਪਣੇ ਮਨ ਵਿੱਚ ਅਗਿਆਨੀ ਪੁਰੇ ਦੀ ਧਾਰਨ ਕਰਦਾ ਨਾ, ਤੇ ਸਤਿਗੁਰੂ ਜੀ ਆਖਦੇ ਨੇ ਇਹ ਦੁੱਖਦਾਇਕ ਹੈ। ਹਾਂਜੀ,
ਜਿਨ੍ਹਾਂ ਗਿਆਨ ਸੁਖਿਆ ਹੈ ਤੇ,
ਜਿਨ੍ਹਾਂ ਨੇ ਆਪਣੇ ਮਨ ਵਿੱਚ ਗਿਆਨ ਧਾਰਨ ਕੀਤਾ ਉਹ ਸੁਖੀ ਹਨ।
ਬਿਨ ਸੂਰਜ ਕਵਨੇ ਦਿਨ ਆਏ,
ਜੇ ਸੂਰਜ ਨਾ ਚੜੇ ਤੇ ਕਦੇ ਦਿਨ ਨਹੀਂ ਚੜਦਾ, ਸੂਰਜ ਕਰਕੇ ਹੀ ਦਿਨ ਚੜਦਾ ਹੈ।
ਹੀਨ ਗਿਆਨ ਤਿਉਂ ਸੁਖ ਕੇ ਨਾਹੀ,
ਤੇ ਇਉਂ ਜਾਣੋ ਕਿ ਜਿਹੜਾ ਮਨੁੱਖ ਗਿਆਨ ਤੋਂ ਹੀਣਾ ਤੇ ਤਿੰਨ ਕੋ ਸੁਖ ਸੁਪਨਾ ਵੀ ਨਾਹੀ, ਉਹਨਾਂ ਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ, ਕਦੇ ਉਹ ਸੁੱਖ ਭੋਗਦੇ ਨਹੀਂ ਜਿਨ੍ਹਾਂ ਦੇ ਮਨ ਵਿੱਚ ਗਿਆਨ ਨਹੀਂ ਹੈ। ਗਿਆਨ ਕਰਕੇ ਇਹ ਸਾਰਾ ਸੁੱਖ ਪ੍ਰਾਪਤ ਹੁੰਦਾ ਹੈ।
ਜੀ ਕਰ ਤੇਰੇ ਉਰ ਸੰਦੇਹੋ,
ਇਹ ਭਾਈ ਮਰਦਾਨਾ ਜੀ, ਜੇਕਰ ਤੇਰੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਸਾ ਹੈ,
ਜਾ ਬੁਲਾਏ ਬੂਝ ਕਿਨ ਲਿਓ,
ਤੇ ਜਾ ਜਾ ਕੇ ਇਸ ਦੇ ਕੋਲੋਂ ਪੁੱਛ ਲੈ, ਸ਼ਾਹੂਕਾਰ ਦੇ ਕੋਲੋਂ, ਸੇਠ ਕੋਲੋਂ ਪੁੱਛ ਲੈ। ਹਾਂਜੀ,
ਸੁਣ ਕਰ ਇਸ ਪ੍ਰਕਾਰ ਮਰਦਾਨੇ,
ਭਾਈ ਮਰਦਾਨਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਇਹ ਬਚਨ ਸਰਵਣ ਕੀਤੇ।
ਸ਼ਾ ਸੰਗ ਤਵ ਬਚਨ ਬਖਾਨੇ,
ਸੇਠ ਦੇ ਕੋਲ ਜਾ ਕੇ ਭਾਈ ਮਰਦਾਨਾ ਜੀ ਨੇ ਇਹ ਬਚਨ ਸੇਠ ਨੂੰ ਪੁੱਛੇ। ਹਾਂਜੀ,
ਸੁਖ ਬਿਸਾਲ ਮੈਂ ਤੁਮਕੋ ਜੋਵਾ,
ਤੇ ਭਾਵ ਇਹ ਜੋ ਭਾਵ ਬਹੁਤ ਪਿਆ ਵਿਸ਼ਾਲ ਸੁਖ ਹੈ ਨਾ, ਇਹ ਤੈਨੂੰ ਜੋ ਸੁਖ ਹੋ ਰਿਹਾ ਮੈਂ ਵੇਖਿਆ ਕਿ ਤੂੰ ਸੁੱਖਾਂ ਦਾ ਭਰਿਆ ਹੋਇਆ, ਤੈਨੂੰ ਕਿਤਨੇ ਸੁੱਖ ਮਿਲੇ ਹੋਏ ਹਨ।
ਪੁੰਨ ਪੁੰਨ ਕੀਏ ਜਾਂਤੇ ਹੋਵਾ,
ਤੇ ਕਿਹੜੇ ਪੁੰਨ ਤੂੰ ਕੀਤੇ ਹੈ ਜਿਨ੍ਹਾਂ ਪੁੰਨਾ ਕਰਕੇ ਤੈਨੂੰ ਸੁੱਖ ਮਿਲਿਆ ਹੈ।
ਜਾਂਤੇ ਨਿਸਤਿਨ ਜਾਣਤ ਨਾਹੀ,
ਭਾਵ ਤੂੰ ਦਿਨ ਤੇ ਰਾਤ ਇਹ ਸੁੱਖਾਂ ਦੇ ਵਿੱਚ ਜੁੜਿਆ ਹੋਇਆ ਨਾ, ਰੱਬ ਨੂੰ ਜਾਣਦਾ ਹੀ ਨਹੀਂ, ਭੁੱਲਿਆ ਹੋਇਆ ਰੱਬ ਨੂੰ, ਸੁੱਖਾਂ ਦੇ ਵਿੱਚ ਹੀ ਜੁੜਿਆ ਹੋਇਆ। ਹਾਂਜੀ,
ਮਗਨ ਰਹੋ ਆਪਣੇ ਸੁੱਖ ਮਾਈ,
ਆਪਣੇ ਸੁੱਖਾਂ ਦੇ ਵਿੱਚ ਹੀ ਮਸਤ ਹੈ, ਇਸੇ ਗੱਲ ਦੇ ਵਿੱਚ ਸੁੱਖ ਮੰਨੀ ਬੈਠਾ ਹੈ, ਤੇ ਇਸੇ ਤਰ੍ਹਾਂ ਤੂੰ ਆਪਣੀ ਬਿਰਤੀ ਨੂੰ ਜੋੜਿਆ ਹੋਇਆ ਹੈ।
ਲੱਖ ਦਰਵੇਸ਼ ਬੇਸ਼ ਮਨ ਮਾਹੀ,
ਭਾਵ ਭਾਈ ਮਰਦਾਨਾ ਜੀ ਨੂੰ ਫਕੀਰ ਜਾਣ ਕੇ ਨਾ, ਸੰਤ ਜਾਣ ਕੇ ਉਸ ਸ਼ਾਹੂਕਾਰ ਨੇ ਆਪਣੇ ਮਨ ਵਿੱਚ। ਹਾਂਜੀ,
ਬੋਲਿਓ ਸ਼ਾਹ ਅਧਿਕ ਦੁੱਖ ਜਾਹੇ,
ਜਿਸ ਨੂੰ ਬੜਾ ਭਿਆਨਕ ਦੁੱਖ ਸੀ ਨਾ ਸੇਠ ਨੂੰ, ਉਹ ਭਾਈ ਮਰਦਾਨਾ ਜੀ ਨੂੰ ਆਖਣ ਲੱਗਾ,
ਸਰਬ ਜਗਤ ਮੈਂ ਮੋਏ ਸਮਾਨਾ, ਔਰ ਨਕੋ ਦੁਖੀ ਮਾਨਾ,
ਕਹਿੰਦੇ ਪੂਰੇ ਸਾਰੇ ਸੰਸਾਰ ਦੇ ਵਿੱਚ ਮੇਰੇ ਵਰਗਾ ਹੋਰ ਕੋਈ ਦੁਖੀ ਨਹੀਂ, ਜਿਤਨਾ ਦੁਖੀ ਮੈਂ ਹਾਂ, ਸਭ ਤੋਂ ਜ਼ਿਆਦਾ ਦੁਖੀ ਮੈਂ ਹਾਂ, ਮੈਨੂੰ ਦੁੱਖਾਂ ਨੇ ਘੇਰਿਆ ਹੋਇਆ ਚਾਰ ਚੁਫੇਰੇ।
ਹਾਂਜੀ, ਬਹੁਤ ਸੋ ਕਹਾ ਨਾ ਜਾਏ,
ਭਾਵ ਗੁਪਤ ਗੱਲ ਹੈ ਗੁੱਜੀ, ਤੇ ਉਹ ਗੱਲ ਦੁਨੀਆਂ ਦੇ ਸਾਹਮਣੇ ਨਸ਼ਰ ਕਰਨ ਵਾਲੀ ਨੀ, ਦੁਨੀਆਂ ਦੇ ਸਾਹਮਣੇ ਕਹਿਣ ਵਾਲੀ ਨੀ, ਗੁਪਤ ਭੇਦ ਹੈ। ਹਾਂਜੀ,
ਕੈਸੇ ਤੁਮ ਟਿਗਦੇ ਹੋ ਬਤਾਏ,
ਤੇਰੇ ਕੋਲ ਮੈਂ ਉਹ ਗੁਪਤ ਗੱਲ ਨੂੰ ਕਿਵੇਂ ਦੱਸ ਦੇਵਾਂ।
ਕਹਿ ਮਰਦਾਨਾ ਸੰਤ ਮਹਾਨੇ, ਇਨ ਆਗੇ ਕੋ ਵੈ ਦੁੱਖ ਹਾਨੇ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲ ਇਸ਼ਾਰਾ ਕਰਕੇ ਭਾਈ ਮਰਦਾਨਾ ਜੀ ਆਖਦੇ ਨੇ ਕਿ ਇਹ ਮਹਾਨ ਸੰਤ ਨੇ, ਪੂਰਨ ਪਰਉਪਕਾਰੀ ਨੇ, ਆਪਣੇ ਦਿਲ ਦੀ ਗੱਲ ਦਾ ਭੇਦ ਇਹਨਾਂ ਦੇ ਸਾਹਮਣੇ ਦੱਸ ਦੇਣਾ ਕਰੋ।
ਇਨ ਆਗੇ ਕੋ ਹੈ ਦੁੱਖ ਹਾਨੇ,
ਤੇ ਇਹਨਾਂ ਦੇ ਸਾਹਮਣੇ ਜੇ ਦੁੱਖ ਦੱਸੇਗਾ ਨਾ ਆਪਣੇ ਮਨ ਦਾ, ਤੇ ਤੇਰੇ ਦੁੱਖਾਂ ਦਾ ਛੁਟਕਾਰਾ ਹੋ ਜਾਏਗਾ, ਟੁੱਟ ਜਾਣਗੇ ਤੇਰੇ ਸਾਰੇ ਪ੍ਰਕਾਰ ਦੇ ਦੁੱਖ।
ਨਿਕਟ ਬੈਠ ਗੁਰ ਸ਼ਾਹ ਅਲਾਈ,
ਤੇ ਹੁਣ ਸ਼ਾਹੂਕਾਰ ਸਤਿਗੁਰਾਂ ਦੇ ਪਾਸ ਬੈਠ ਕੇ ਇਉਂ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ।
ਸੁਣੋ ਸੰਤ, ਤੁਮ ਸਭ ਸੁਖ ਦਾਏ।
ਹੇ ਸੰਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੁਣਨਾ ਕਰੋ, ਤੁਸੀਂ ਸਾਰੇ ਪ੍ਰਕਾਰ ਦੇ ਸੁੱਖਾਂ ਦੇ ਦਾਤੇ ਹੋ, ਸੁੱਖ ਦੇਣ ਵਾਲੇ ਹੋ।
ਅੰਗਨਾ ਜੋ ਮੇਰੇ ਘਰ ਮਾਹੀ,
ਜੋ ਮੇਰੀ ਧਰਮ ਪਤਨੀ ਸੀ ਨਾ ਮੇਰੀ ਘਰ ਵਾਲੀ,
ਅਧਿਕ ਸਨੇਹ ਸੰਗ ਮਮਤਾਈ,
ਮੇਰਾ ਉਸ ਦੇ ਨਾਲ ਬੜਾ ਪਿਆਰ ਸੀ। ਹਾਂਜੀ,
ਰਾਤ ਦਿਵਸ ਤੇ ਭੋਗ ਬਿਲਾਸਾ,
ਰਾਤ ਤੇ ਦਿਨ ਮੈਂ ਉਸ ਦੇ ਨਾਲ ਬੜਾ ਪਿਆਰ ਕਰਦਾ ਸੀ।
ਇੱਕ ਸਮੇਂ ਹੋਇਆ ਕਹਤੇ ਰੋਗਾ,
ਭਾਵ ਇੱਕ ਦਿਨ ਉਸ ਦੇ ਤਨ ਦੇ ਵਿੱਚ ਰੋਗ ਪੈਦਾ ਹੋ ਗਿਆ, ਬੜਾ ਭਿਆਨਕ ਬਿਮਾਰ ਹੋ ਗਈ।
ਹਾਂਜੀ, ਦੁਰਬਲ ਮ੍ਰਿਤੂ ਤੇ ਪਾਸ ਹੋ ਗਾ,
ਭਾਵ ਸਰੀਰ ਕਮਜ਼ੋਰ ਹੋ ਗਿਆ, ਇਉਂ ਜਾਣੋ ਕਿ ਜਿਵੇਂ ਮੌਤ ਉਸ ਨੂੰ ਬੁਲਾ ਰਹੀ ਹੋਵੇ, ਮੌਤ ਦਾ ਬੁਲਾਵਾ ਆ ਰਿਹਾ ਹੋਵੇ। ਇਸ ਕਰਕੇ ਮਨ ਵਿੱਚ ਬੜਾ ਸੋਗ ਹੋ ਗਿਆ, ਬਿਲਕੁਲ ਕਮਜ਼ੋਰ ਹੋ ਗਈ, ਕ੍ਰਿਸ ਹੋ ਗਈ, ਰੰਗ ਪੀਲਾ ਹੋ ਗਿਆ ਕਿ ਇਹ ਮਰਨ ਦੇ ਕਿਨਾਰੇ ਹੈ। ਇਸ ਕਰਕੇ ਮਨ ਵਿੱਚ ਬੜਾ ਭਾਰੀ ਸੋਗ ਹੈ।
ਅਦਕ ਦਾਨ ਦੀਨੋ ਤੇ ਕਾਲਾ,
ਉਸ ਵੇਲੇ ਬੜੇ ਪੁੰਨ ਦਾਨ ਆਦਿਕ ਕੀਤੇ,
ਬੁਰ ਬਿਰਲਾਪ ਬਿਸਾਲਾ,
ਤੇ ਉਸ ਵੱਲ ਵੇਖ ਵੇਖ ਕੇ ਨਾ ਕਹਿੰਦੇ ਮੈਂ ਬੜਾ ਵਿਰਲਾਪ ਕਰਦਾ, ਬੜਾ ਰੋਇਆ। ਹਾਂਜੀ,
ਰੁਦਨ ਕਰਤ ਬੈਠੇ ਹੋ ਤੇ ਪਾਸਾ,
ਉਸ ਦੇ ਕੋਲ ਬੈਠ ਕੇ ਮੈਂ ਬੜਾ ਰੋ ਰਿਹਾ ਹਾਂ।
ਕੈਤ ਪਹੀਤੀਆ ਦੇਣ ਦਿਲਾਸਾ,
ਮੈਨੂੰ ਹੌਸਲਾ ਦੇਣ ਵਾਸਤੇ ਮੇਰੀ ਘਰ ਵਾਲੀ ਮੈਨੂੰ ਕਹਿਣ ਲੱਗੀ। ਹਾਂਜੀ,
ਹਿਤ ਮੇਰੇ ਕਿਉਂ ਰੋਦਨ ਠਾਨੋ,
ਕਹਿੰਦੇ ਮੇਰੇ ਵਾਸਤੇ ਕਿਉਂ ਰੋਣਾ ਹੈ।
ਨਿਜ ਕੋ ਬੜ ਧਨਵੰਤ ਪਛਾਨੋ,
ਤੂੰ ਆਪਣੇ ਆਪ ਨੂੰ ਬੜਾ ਧਨ ਵਾਲਾ ਜਾਂ, ਭਾਵ ਕੇ ਤੇਰੇ ਕੋਲ ਧਨ ਪਦਾਰਥ ਬਹੁਤ ਹੈ, ਕੋਈ ਕਮੀ ਨਹੀਂ, ਬੜਾ ਅਮੀਰ ਆਦਮੀ ਹੈ।
ਮੈਂ ਮਰੋ ਕਰ ਵਿਆਹ ਬਹੁਰੇ,
ਜੇ ਮੈਂ ਮਰ ਗਈ ਤੂੰ ਹੋਰ ਵਿਆਹ ਕਰ ਲੈਣਾ, ਤੈਨੂੰ ਕਿਹੜੀ ਕਮੀ ਹੈ, ਅਮੀਰ ਬੰਦੇ ਨੂੰ ਐਸੇ ਕਰਮਾਂ ਦੀ ਕੋਈ ਕਮੀ ਨਹੀਂ ਹੈ।
ਭੋਗੋ ਆਨ ਅੰਗਨਾ ਔਰੇ,
ਤੇ ਹੋਰ ਇਸਤਰੀਆਂ ਦੇ ਨਾਲ ਸ਼ਾਦੀ ਕਰਕੇ ਸੰਤਾਨ ਪੈਦਾ ਕਰ ਲਿਓ।
ਮੋਹੇ ਬਿਸਾਰੇ ਕਰੇ ਨਾ ਯਾਦ,
ਮੈਨੂੰ ਭੁਲਾ ਦੇਵੇਗਾ, ਮੈਂ ਮਰ ਗਈ ਤੇ ਤੂੰ ਹੋਰ ਸ਼ਾਦੀ ਕਰ ਲੈਣੀ ਆ, ਮੈਨੂੰ ਕਦੇ ਯਾਦ ਵੀ ਨਹੀਂ ਕਰਨਾ, ਸਿਰਫ ਹੁਣ ਤੇ ਮੇਰੇ ਸਾਹਮਣੇ ਮੈਨੂੰ ਰੋ ਰੋ ਕੇ ਦਿਖਾਉਂਦਾ। ਹਾਂਜੀ,
ਮੈਂ ਪਾਖਿਓ ਸੁਣੀਏ ਪ੍ਰਿਆ ਮੋਰੇ,
ਹੁਣ ਸੇਠ ਜੀ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਮੈਂ ਆਪਣੀ ਘਰ ਵਾਲੀ ਨੂੰ ਆਖਿਆ, ਹੇ ਮੇਰੀ ਪਿਆਰੀ ਪਤਨੀ, ਸੁਣ ਲੈ ਮੇਰੀ ਗੱਲ ਨੂੰ ਧਿਆਨ ਨਾਲ,
ਤੁਜ ਬਿਨ ਮੋਏ ਨਾ ਭਾਵੈ ਔਰੇ,
ਤੇਰੇ ਤੋਂ ਬਗੈਰ ਮੈਨੂੰ ਹੋਰ ਕੋਈ ਇਸਤਰੀ ਚੰਗੀ ਨਹੀਂ ਲੱਗਦੀ, ਤੇਰੇ ਨਾਲ ਮੈਂ ਇਤਨਾ ਪਿਆਰ ਕਰਦਾ ਹਾਂ।
ਤੂੰ ਜੀਵੈ ਤੋ ਕਰੋ ਬਿਲਾਸਾ,
ਤੇ ਭਾਵ ਜੇ ਤੂੰ ਜਿਉਂਦੀ ਰਹੇਗੀ ਨਾ ਤੇ ਭਾਵ ਮੈਂ ਤੇਰੇ ਨਾਲ ਹੀ ਰਹਾਂਗਾ, ਤੇਰੇ ਤੋਂ ਬਗੈਰ ਹੋਰ ਕਿਸੇ ਨਾਲ ਨਹੀਂ ਰਹਿੰਦਾ।
ਨਾ ਤਾਂ ਮੈਂ ਤਜੋ ਜੀਵਨ ਕੀ ਆਸਾ,
ਤੇ ਜੇ ਤੂੰ ਮਰ ਗਈ ਨਾ ਤੇ ਫਿਰ ਮੈਂ ਵੀ ਆਪਣੇ ਆਪ ਨੂੰ ਮੁਰਦਾ ਸਮਝਾਂਗਾ, ਮੈਂ ਵੀ ਜੀਵਨ ਦੀ ਆਸ ਤਿਆਗ ਦੇਵਾਂਗਾ।
ਤੁਜ ਬਿਨ ਕਸ ਬਿਲ ਸੋ ਬਿਬ ਨਾਰੇ,
ਤੇ ਭਾਵ ਤੇਰੇ ਤੋਂ ਬਗੈਰ ਹੋਰ ਕੋਈ ਇਸਤਰੀ ਵੀ ਮੈਨੂੰ ਭਾਉਂਦੀ ਨੀ, ਚੰਗੀ ਨੀ ਲੱਗਦੀ।
ਆਹੋ ਕੰਤ ਮੈਂ ਜੀਓ ਤਾਂ ਸਾਚੇ, ਮਰ ਜਾਵੋ ਕਹਿ ਸਭ ਕਾਚੇ।
ਸੰਤ ਇਹ ਕੰਤ ਜੀ ਸੁਣੋ, ਜਿਤਨੀ ਦੇਰ ਮੈਂ ਜੂਨੀ ਆ ਨਾ ਉਤਨੀ ਦੇਰ ਤੂੰ ਮੈਨੂੰ ਸੱਚਾ ਹੋ ਕੇ ਵਿਖਾਉਣਾ, ਤੇ ਜਦੋਂ ਮੈਂ ਮਰ ਗਈ ਨਾ ਤੇ ਇਹ ਸਾਰੀਆਂ ਗੱਲਾਂ ਝੂਠੀਆਂ ਹੋ ਜਾਣੀਆਂ ਨੇ, ਤੂੰ ਹੋਰ ਸ਼ਾਦੀ ਕਰ ਲੈਣੀ ਹੈ, ਐਵੇਂ ਪਖੰਡ ਦੀਆਂ ਗੱਲਾਂ ਕਰਦਾ, ਝੂਠ ਬੋਲੀ ਜਾਂਦਾ।
ਅਸਕੈ ਮੋਏ ਸੁਨਾਵਤ ਪ੍ਰੀਤੇ,
ਤੇ ਇਸ ਤਰ੍ਹਾਂ ਕਹਿ ਕੇ ਨਾ ਮੈਨੂੰ ਉੱਚੀ ਉੱਚੀ ਸੁਣਾਉਂਦੀ, ਮੇਰੀ ਘਰ ਵਾਲੀ ਮੈਨੂੰ ਮਿਹਣੀ ਮਾਰਦੀ।
ਬਿਖੈ ਥਾਨਤ ਵਿਪਰੀਤੇ,
ਤੇ ਉਲਟੀ ਰੀਤ, ਭਾਵ ਕਿ ਮੇਰੀ ਗੱਲ ਨੂੰ ਉਲਟਾ ਕਰਕੇ ਉਸਨੇ ਆਪਣੇ ਮਨ ਵਿੱਚ ਜਾਣਿਆ, ਸੱਚ ਨੀ ਮੰਨਿਆ ਮੇਰੀ ਗੱਲ ਨੂੰ।
ਤੀਆ ਕੀ ਤਰਕ ਸੁਣੀ ਮੈਂ ਜਾਵੇ,
ਤੇ ਕਹਿੰਦੇ ਜਦੋਂ ਮੈਂ ਆਪਣੀ ਘਰ ਵਾਲੀ ਦਾ ਮਿਹਣਾ ਸੁਣਿਆ ਨਾ, ਹਾਂਜੀ,
ਸਹਿ ਨਾ ਜਾਏ ਬੋ ਦੁੱਖ ਪਾ ਤਵੇ,
ਮੈਂ ਸਹਾਰ ਨਹੀਂ ਸਕਿਆ, ਬੜਾ ਭਿਆਨਕ ਦੁੱਖ ਹੋਇਆ ਮੈਨੂੰ ਉਸ ਵੇਲੇ।
ਲੇ ਕਰ ਤੀਚਨ ਛੋਰੀ ਚਲਾਏ, ਲਿੰਗ ਕਾਟ ਨਿਜ ਦੀਨ ਬਗਾਏ,
ਕਹਿੰਦੇ ਮੈਂ ਇੱਕ ਤਿੱਖੀ ਛੁਰੀ ਲੈ ਲਈ, ਤੇ ਇੰਦਰੀ ਕੱਟ ਕੇ ਪਰੇ ਸੁੱਟ ਕੇ ਵਗਾ ਕੇ ਮਾਰੀ ਪਰੇ। ਹਾਂਜੀ
ਅਬ ਤੋ ਆਏ ਕਿੰਨਾ ਏ ਪਰਤੇ ਤੇ।
ਫਿਰ ਮੈਂ ਆਪਣੀ ਘਰ ਵਾਲੀ ਨੂੰ ਆਖਿਆ ਤੈਨੂੰ ਹੁਣ ਵਿਸ਼ਵਾਸ ਆਵੇਗਾ ਕਿ ਨਹੀਂ, ਹੁਣ ਵੀ ਭਰੋਸਾ ਹੈ ਕਿ ਨਹੀਂ ਹੈ, ਵਿਸ਼ਵਾਸ ਹੈ ਕਿ ਨਹੀਂ ਹੈ। ਹਾਂਜੀ
ਮਨਤ ਨਹੀਂ ਸੱਚ ਮਮ ਪ੍ਰੀਤੇ,
ਮੇਰੀ ਗੱਲ ਨੂੰ ਸੱਚਾ ਨਹੀਂ ਮੰਨਦੀ ਸੀ। ਮੈਂ ਤੇਰੇ ਨਾਲ ਇਤਨੀ ਪ੍ਰੀਤੀ ਕਰਦਾ, ਦੇਖ ਲੈ ਤੇਰੇ ਸਾਹਮਣੇ ਮੈਂ ਕਿਤਨੀ ਕੁਰਬਾਨੀ ਕਰ ਦਿੱਤੀ, ਕਿਤਨਾ ਪਿਆਰ ਹੈ ਤੇਰੇ ਨਾਲ।
ਕਿਸ਼ਨ ਕੱਟੇ ਤੇ ਪੀਰ ਮਿਸਾਲਾ,
ਤੇ ਕਹਿੰਦੇ ਅੰਗ ਕੱਟਣ ਤੋਂ ਬੜਾ ਭਿਆਨਕ ਦੁੱਖ ਹੋਇਆ, ਬੜੀ ਦਰਦ ਹੋਈ ਮੇਰੇ ਸਰੀਰ ਵਿੱਚ।
ਜੀਵਤ ਤੇ ਕਾਲਾ,
ਪਰ ਮੈਂ ਜਿਉਂਦਾ ਰਿਹਾ ਪਰ ਦੁੱਖ ਬੜਾ ਸਹਾਰਿਆ।
ਕਿਤਕ ਦਿਵਸ ਬੀਤੇ ਤੇ ਨਾਰੇ ਭਾਈ ਅਰੋਗ ਗਯੋ ਦੁੱਖ ਭਾਰੇ।
ਕਹਿੰਦੇ ਜਦੋਂ ਕਿਤਨੇ ਕ ਦਿਨ ਬੀਤ ਗਏ ਨਾ ਤੇ ਮੇਰੀ ਘਰ ਵਾਲੀ ਅਰੋਗ ਹੋ ਗਈ, ਉਸ ਨੂੰ ਆਰਾਮ ਆ ਗਿਆ, ਤੰਦਰੁਸਤ ਹੋ ਗਈ।
ਜਬ ਬਲ ਭਇਓ ਆਨ ਸੁਰ ਬੰਗਾ,
ਤੇ ਜਦੋਂ ਉਸ ਦੇ ਸਰੀਰ ਦੇ ਵਿੱਚ ਬਲ ਆ ਗਿਆ ਨਾ, ਸ਼ਕਤੀ ਆ ਗਈ, ਰਿਸ਼ਟ ਪੁਸ਼ਟ ਹੋ ਗਈ, ਤਕੜੀ ਹੋ ਗਈ। ਹਾਂਜੀ
ਪਿਓ ਤੇ ਤਨ ਬੋਰ ਅਨੰਗਾ,
ਫਿਰ ਉਸ ਦੇ ਸਰੀਰ ਦੇ ਵਿੱਚ ਕਾਮਦੇਵ ਨੇ ਆ ਕੇ ਜ਼ੋਰ ਪਾ ਲਿਆ, ਕਾਮ ਵਿਆਪਿਆ। ਹਾਂਜੀ
ਕਿਤਕ ਦਿਵਸ ਮੈਂ ਸੰਗ ਅਲਾਏ,
ਤੇ ਕਿਤਨੇ ਕ ਦਿਨਾਂ ਬਾਅਦ ਉਹ ਮੈਨੂੰ ਕਹਿਣ ਲੱਗੀ। ਹਾਂਜੀ
ਬਿਨ ਮੈਥਨ ਤੇਰੇ ਹੋ ਨਾ ਜਾਏ, ਤੇ
ਕਾਮ ਕਰੀੜਾ ਕਰਨ ਤੋਂ ਬਗੈਰ ਮੈਂ ਰਹਿ ਨਹੀਂ ਸਕਦੀ।
ਹੁਣ ਲੱਜੇ ਤੋਂ ਇਹ ਕੁਛ ਨਾ ਬਤਾਵੋ,
ਤੇ ਮੈਂ ਸ਼ਰਮਿੰਦਾ ਹੋਇਆ, ਕੁਝ ਨਹੀਂ ਬੋਲ ਸਕਦਾ, ਕੁਝ ਨਹੀਂ ਕਹਿ ਸਕਿਆ।
ਅਪਨ ਕਰਿਓ ਲਖ ਔਰ ਪਛਤਾਵੋ,
ਮੈਂ ਆਪਣੇ ਕੀਤੇ ਤੇ ਬੜਾ ਪਛਤਾਪ ਕੀਤਾ, ਬੜਾ ਪਛਤਾਇਆ ਕਿ ਮੈਂ ਇਹ ਅਨਰਥ ਕੀਤਾ ਹੈ।
ਅਬ ਪਰ ਪੁਰਖਨ ਸੋ ਬੇਵਿਚਾਰਤ,
ਹੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਹੁਣ ਮੇਰੇ ਸਾਹਮਣੇ ਪਰਾਏ ਪੁਰਖਾਂ ਦੇ ਨਾਲ ਵੀ ਵਿਚਾਰ ਕਰਦੀ ਹੈ।
ਜੇ ਚਾਹੇ ਤੇ ਪਾਸ ਕਰਤ,
ਤੇ ਜਿਸ ਨੂੰ ਚਾਹੁੰਦੀ ਹੈ ਨਾ ਉਸ ਨੂੰ ਆਪਣੇ ਕੋਲ ਬੁਲਾ ਲੈਂਦੀ ਹੈ।
ਪਰ ਹਰ ਲਾਜ ਸਰਵ ਪਰਿਵਾਰ,
ਤੇ ਸਾਰੇ ਪਰਿਵਾਰ ਦੀ ਭਾਵ ਉਸਨੇ ਇੱਜ਼ਤ ਮਿੱਟੀ ਵਿੱਚ ਰੋਲ ਦਿੱਤੀ ਹੈ।
ਬਹੁਤ ਨਰਨ ਸੋ ਕਰਤ ਵਿਹਾਰਾ,
ਬਹੁਤੇ ਮਨੁੱਖਾਂ ਦੇ ਨਾਲ ਐਸਾ ਕਾਮ ਵਾਸਨਾ ਦਾ ਉਹ ਵਿਹਾਰ ਕਰਦੀ ਹੈ।
ਅਸ ਕੁਕਰਮ ਨੈਨਨ ਨਿਤ ਦੇਖੋ,
ਐਸਾ ਕੁਕਰਮ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਰੋਜ਼ ਵੇਖਦਾ ਹਾਂ।
ਮੋਹ ਮਨ ਹੋਵਤ ਦਗਦ ਬਿਸ਼ੇਖੋ,
ਸਤਿਗੁਰੂ ਮਹਾਰਾਜ ਮੇਰਾ ਮਨ ਸੜ ਬਲ ਕੇ ਕੋਲੇ ਹੋ ਜਾਂਦਾ, ਬੜਾ ਦੁਖੀ ਹੁੰਦਾ ਇਹ ਕੁਝ ਵੇਖ ਕੇ ਮੈਂ ਆਪਣੀ ਅੱਖਾਂ ਦੇ ਨਾਲ।
ਦਾਤਰ ਦੁੱਖ ਮੈਂ ਦਿਨ ਰਹਿਣਾ,
ਦਿਨ ਤੇ ਰਾਤ ਮੈਂ ਬੜੀ ਭਿਆਨਕ ਚਿੰਤਾ ਦੇ ਵਿੱਚ ਰਹਿੰਦਾ ਹਾਂ।
ਮੋਸੋ ਦੁਖੀ ਅਬਰ ਕੋ ਹੈ ਨਾ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਨਾਲੋਂ ਜ਼ਿਆਦਾ ਦੁਖੀ ਇਸ ਸੰਸਾਰ ਦੇ ਵਿੱਚ ਹੋਰ ਕੋਈ ਮਨੁੱਖ ਹੈ ਨਹੀਂ।
ਰਿਦੇ ਵਿਚਾਰ ਤੋ ਹੈ ਨਾ ਉਪਾਏ,
ਤੇ ਮੈਂ ਮਨ ਵਿੱਚ ਵਿਚਾਰਦਾ ਪਰ ਸਤਿਗੁਰ ਜਿਸ ਦਾ ਕੋਈ ਯਤਨ, ਇਸ ਦਾ ਕੋਈ ਇਲਾਜ ਨਹੀਂ, ਤੇ ਸਤਿਗੁਰ ਜੀ ਹੁਣ ਕਰਾਂ ਕੀ। ਹਾਂਜੀ
ਸਭ ਲੋਕਨ ਤੇ ਰਹੋ ਲਜਾਏ,
ਤੇ ਸਾਰੇ ਲੋਕਾਂ ਦੇ ਸਾਹਮਣੇ ਮੈਂ ਸ਼ਰਮਿੰਦਾ ਹੋ ਕੇ ਰਹਿਣਾ, ਲੋਕ ਮੈਨੂੰ ਮਜ਼ਾਕ ਕਰਦੇ ਹੈ, ਮੇਰੀ ਇੱਜ਼ਤ ਮਿੱਟੀ ਵਿੱਚ ਰੁੜ ਗਈ। ਸਤਿਗੁਰੂ ਮਹਾਰਾਜ ਇਹ ਆਪਣੀ ਅੱਖਾਂ ਦੇ ਨਾਲ ਮੈਂ ਸਭ ਕੁਝ ਤੱਕਦਾ ਹਾਂ। ਹਾਂਜੀ
ਹੁਣ ਕਹਿ ਸ਼੍ਰੀ ਪ੍ਰਭ ਬੈਨ ਅਲਾਏ, ਪੂਰਬ ਜਨਮ ਕਰਮ ਕਰ ਆਏ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸੇਠ ਦੇ ਕੋਲੋਂ ਇਹ ਬਚਨ ਸੁਣੇ ਨਾ, ਤੇ ਸਤਿਗੁਰੂ ਜੀ ਆਖਣ ਲੱਗੇ ਤੇਰੇ ਪੂਰਬਲੇ ਜਨਮਾਂ ਦਾ ਇਹ ਮਿਲਾਪ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਇਹ ਪੂਰਬਲੇ ਜਨਮਾਂ ਦਾ ਮਿਲਾਪ ਕਰਕੇ ਤੇਰਾ ਇਸ ਦੇ ਨਾਲ ਮਿਲਾਪ ਹੋਇਆ, ਕੋ ਖੋਟਾ ਕਰਮ ਕੀਤਾ, ਪਿਛਲੇ ਜਨਮ ਦੇ ਵਿੱਚ ਤੈਨੂੰ ਭੋਗਣਾ ਪੈ ਰਿਹਾ ਹੈ।
ਹਾਂਜੀ ਤਿੰਨ ਕੋ ਦੁੱਖ ਸੁਖ ਭੋ ਗਈ ਜੋ ਬੀਜੈ ਸੋ ਖਾਏ,
ਭਾਵ ਪਿਛਲੇ ਕੀਤੇ ਹੋਏ ਕਰਮਾਂ ਦਾ ਇਹ ਦੁੱਖ ਸੁਖ ਮਨੁੱਖ ਭੋਗਦਾ ਹੈ। ਉਹ ਜੋ ਬੀਜਿਆ ਖੇਤ ਰੂਪ ਸਰੀਰ ਰੂਪੀ ਖੇਤ ਦੇ ਵਿੱਚ, ਤੇ ਉਹ ਵੱਢ ਲੈਂਦਾ, ਉਹ ਖਾਂਦਾ ਮਨੁੱਖ।
ਪੁੰਨ ਕਰੇ ਸੁਖ ਹੋਤ ਹੈ, ਕਲਮਲ ਤੇ ਦੁੱਖ ਪਾਏ।
ਜੇ ਪੁੰਨ ਕਰਦਾ ਤੇ ਸੁਖ ਮਿਲਦਾ, ਜੇ ਪਾਪ ਕਰਦਾ ਤੇ ਫਿਰ ਦੁੱਖ ਮਿਲਦਾ। ਹਾਂਜੀ
ਜੋ ਪਈ ਬ੍ਰਹਮਾ ਆਦਿਕ ਤੇ ਮਸ਼ਕ ਜੇ ਆਹੇ,
ਭਰਾਵ ਬ੍ਰਹਮਾ ਆਦਿਕ ਵਰਗੇ ਜੋ ਮਨੁੱਖ ਹੈ ਨਾ, ਹਾਂਜੀ
ਭੋਗੈ ਕਰਮ ਕੀਨ ਜਸ ਜਾਏ,
ਉਹ ਵੀ ਸਾਰੇ ਕਰਮ ਭੋਗਦੇ ਆ, ਕਰਮਾਂ ਦੇ ਮੁਤਾਬਕ ਸਾਰੇ ਚੱਲਦੇ, ਉਹ ਵੀ ਕਰਮ ਉਹਨਾਂ ਨੂੰ ਵੀ ਭੋਗਣੇ ਪੈਂਦੇ।
ਜਿਨ ਕਿਨ ਜਸ ਕਸ ਕਰਮ ਕੀਨੋ,
ਜਿਨ੍ਹਾਂ ਨੇ ਜੈਸਾ ਕੈਸਾ, ਉਹਨਾਂ ਨੇ ਜੈਸਾ ਕਰਮ ਕੀਤਾ ਐਸਾ ਫਲ ਭੋਗ ਲੈਂਦੇ ਹੈ।
ਭੋਗੇ ਬਿਨਾ ਛੁੱਟ ਨਾ ਚੀਨੋ,
ਭੋਗਣ ਤੋਂ ਬਗੈਰ ਛੁੱਟਦਾ ਨਹੀਂ, ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਓ।
ਜੇ ਜਗ ਮੈਂ ਗਿਆਨੀ ਹੋਏ ਮਾਨਵ,
ਜਿਹੜੇ ਸੰਸਾਰ ਦੇ ਵਿੱਚ ਗਿਆਨੀ ਲੋਕ ਹੈ ਨਾ, ਗਿਆਨ ਦੀ ਕਿਰਿਆ ਨੂੰ ਧਾਰਨ ਕਰਦੇ ਨੇ। ਹਾਂਜੀ
ਦੇਹ ਅਨਿਤ ਸਦੀਵ ਸੋ ਜਾਣਵ
ਤੇ ਉਹ ਆਪਣੀ ਦੇਹ ਨੂੰ ਨਾਸ਼ਵੰਤ ਜਾਣਦੇ ਨੇ ਕਿ ਇਹ ਦੇਹ ਹੈ ਨਾ ਇਹ ਸਦਾ ਨੀ ਰਹਿਣੀ ਨਾਸ਼ਵੰਤ ਹੈ ਖਤਮ ਹੋ ਜਾਣੀ ਹੈ ਹਾਂਜੀ
ਦੁੱਖ ਸੁੱਖ ਵੀ ਨਸਵਰ ਉਰ ਜਾਣੈ
ਤੇ ਭਾਵ ਦੁੱਖ ਤੇ ਸੁੱਖ ਜਿਤਨੇ ਵੀ ਹੈ ਨਾ ਸਾਰੇ ਨਾਸ਼ ਹੋ ਜਾਣੇ ਹੈ ਨਾ ਸੁੱਖ ਮਿਲਣਾ ਸੁੱਖ ਵੀ ਨਾਸ਼ ਹੋ ਜਾਣੇ ਹੈ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਾ ਜਾਏ ਮਨੁੱਖ ਇਹ ਮਨੁੱਖ ਨੂੰ ਆਪਣੇ ਤਨ ਤੇ ਪਹਿਨਣ ਵਾਸਤੇ ਮਿਲੇ ਸੁੱਖ ਤੇ ਦੁੱਖ ਦੇ ਕੱਪੜੇ ਹਾਂਜੀ
ਮਮਤਾ ਇਨ ਮੈਂ ਕਬੈ ਨਾ ਆਨਾ
ਤੇ ਸਤਿਗੁਰੂ ਜੀ ਆਖਦੇ ਨੇ ਗਿਆਨੀ ਪੁਰਸ਼ ਆਪਣੇ ਸਰੀਰ ਦੇ ਨਾਲ ਜ਼ਿਆਦਾ ਮੋਹ ਨਹੀਂ ਕਰਦੇ ਹਾਂਜੀ
ਸਦਾ ਆਨੰਦ ਇੱਕ ਰਸ ਰਹੇ
ਸਦਾ ਆਨੰਦਿਤ ਰਹਿੰਦੇ ਨੇ ਇੱਕ ਰਸ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਆ
ਹਰਕ ਸੋਗ ਦਿਉ ਨਾ ਲਹੇ
ਤੇ ਹਰਖ ਤੇ ਸੋਗ ਨੂੰ ਉਹ ਆਪਣੇ ਮਨ ਵਿੱਚ ਧਾਰਨ ਨਹੀਂ ਕਰਦੇ ਜੇ ਜ਼ਿਆਦਾ ਖੁਸ਼ੀ ਮਿਲੀ ਨਾ ਤੇ ਤਾਂ ਵੀ ਉਹ ਮਨ ਵਿੱਚ ਖੁਸ਼ ਨਹੀਂ ਹੁੰਦੇ ਜੇ ਦੁੱਖ ਮਿਲਿਆ ਤੇ ਉਹ ਵੀ ਕਦੇ ਦੁੱਖ ਮਹਿਸੂਸ ਨਹੀਂ ਕਰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ ਸੁਖ ਸੁਨਿਆਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਹੈ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਪਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਹੀਂ ਮਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਜੇ ਪਰਸਾ ਨਾਹਿਨ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਐਸੀ ਕਿਰਿਆ ਦੇ ਧਾਰਨੀ ਬਣ ਜਾਂਦੇ ਨੇ ਗੁਰਮੁਖ ਲੋਕ ਦੁੱਖ ਸੁੱਖ ਨੂੰ ਆਪਣੇ ਮਨ ਵਿੱਚ ਕਦੇ ਵਿਆਪਣ ਨਹੀਂ ਦਿੰਦੇ
ਬੁਣ ਮਾਨਵ ਜੇ ਹੈ ਅਭਿਆਸ ਜਗਿਆਸੇ
ਜੋ ਸੰਸਾਰ ਦੇ ਜਗਿਆਸਾ ਆਦਿਕ ਧਾਰਨ ਕਰਨ ਵਾਲੇ ਮਨੁੱਖ ਹੈ ਨਾ ਹਾਂਜੀ
ਭਗਤ ਕਰਤ ਨਿਤ ਪ੍ਰਭ ਅਬਨਾਸ਼ੇ
ਅਬਨਾਸ਼ੀ ਨਾਸ਼ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਸਦੀਵ ਕਾਲ
ਦੋਏਰਾ ਸੋ ਜਾਨ ਤਿਸ ਬਿਦੜੇ ਦਾ ਦੁੱਖ ਸੁੱਖ ਦੇ ਕਰਤਾ
ਉਹ ਗਿਆਨੀ ਪੁਰਸ਼ ਆਪਣੇ ਮਨ ਵਿੱਚ ਜਾਣਦੇ ਨੇ ਚੰਗੀ ਤਰ੍ਹਾਂ ਵਿਚਾਰ ਕਰਦੇ ਨੇ ਇਸ ਗੱਲ ਦੀ ਕਿ ਦੁੱਖ ਤੇ ਸੁੱਖ ਉਹ ਕਰਤਾ ਪੁਰਖ ਵਾਹਿਗੁਰੂ ਦਿੰਦਾ ਪਰਮੇਸ਼ਰ ਦਾ ਦਿੱਤਾ ਹੋਇਆ ਦੁੱਖ ਸੁੱਖ ਮਿਲਦਾ ਹੈ
ਹਮਰੋ ਪਰਮੇਸ਼ਵਰ ਮਿੱਤਰ ਕਰਤ ਭਲੀ ਸਭ ਕਾ
ਵਾਹਿਗੁਰੂ ਸਾਡਾ ਮਿੱਤਰ ਹੈ ਜੋ ਕੁਝ ਕਰਦਾ ਉਹ ਭਲਾ ਕਰਦਾ ਜੋ ਕੁਛ ਹੈ ਸੋ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੈ ਜੋ ਕੁਝ ਕਰਦਾ ਮੇਰਾ ਮਾਲਕ ਭਲਾ ਕਰਦਾ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਸਤਿਗੁਰ ਸਾਰਿਆਂ ਦਾ ਭਲਾ ਕਰਦੇ ਹਨ
ਜੋ ਪਈ ਸੰਕਟ ਪਰ ਆਨ ਜਬ ਚਾਹੇ
ਜਦੋਂ ਉਹਨਾਂ ਨੂੰ ਕੋਈ ਆ ਕੇ ਸੰਕਟ ਪੈਂਦਾ ਕੋਈ ਤਕਲੀਫ ਦੁੱਖ ਆਦਿਕ ਹੁੰਦਾ ਨਾ ਹਾਂਜੀ
ਪਲ ਹੈ ਲਖੇ ਸੋ ਅਸ ਮਨ ਮਾਈ
ਤੇ ਆਪਣੇ ਮਨ ਵਿੱਚ ਜਾਣਦੇ ਨੇ ਕਿ ਵਾਹਿਗੁਰੂ ਜੋ ਕੁਝ ਕਰ ਰਹੇ ਨਾ ਇਹ ਭਲਾ ਕਰ ਰਿਹਾ ਸੁਖ ਦੇ ਰਾਹ ਦਿੱਤਾ ਲਈ ਹੈ ਤੇਰੇ ਇਸ ਦੁੱਖ ਵਿੱਚ ਵੀ ਸਾਨੂੰ ਮੈਂ ਸੁਖ ਮਹਿਸੂਸ ਹੁੰਦਾ ਹੈ ਹਾਂਜੀ
ਪਾਪ ਕੀਏ ਸੇ ਜਾਏ ਬਿਲਾਏ
ਜਿਹੜੇ ਪਾਪ ਸੀ ਨਾ ਉਹ ਦੂਰ ਹੋ ਜਾਂਦੇ ਦੌੜ ਜਾਂਦੇ ਕੀਤੇ ਹੋਏ ਪਾਪ ਤੇ ਗੁਰੂ ਦੀ ਕਿਰਪਾ ਦੇ ਨਾਲ ਬ੍ਰਹਮ ਗਿਆਨੀ ਗੁਰੂ ਗਿਆਨੀ ਪੁਰਸ਼ ਨੂੰ ਸੁਖ ਮਿਲਦਾ ਹੈ ਹਾਂਜੀ
ਇਉ ਮਨ ਜਾਨ ਪ੍ਰਸੰਨ ਰਹਾਏ
ਇਸ ਤਰ੍ਹਾਂ ਉਹ ਜਾਣ ਕੇ ਆਪਣੇ ਮਨ ਦੇ ਵਿੱਚ ਪ੍ਰਸੰਨ ਰਹਿੰਦੇ ਨੇ ਖੁਸ਼ ਰਹਿੰਦੇ ਹਨ
ਜਿਉ ਰੋਗੀ ਟਿਗ ਭਿੱਖ ਕੇ ਆਵੇ
ਤੇ ਜਿਵੇਂ ਕਿਸੇ ਰੋਗੀ ਦੇ ਪਾਸ ਵੈਦ ਆਉਂਦਾ ਨਾ ਰੋਗੀ ਨੂੰ ਦਵਾਈ ਦੇਣ ਵਾਸਤੇ ਹਾਂਜੀ
ਕੱਟੂ ਔਖਦ ਲੈ ਤਾਂ ਖਵਾਵੇ
ਤੇ ਦਵਾਈ ਆਦਿਕ ਬਣਾ ਕੇ ਉਸ ਰੋਗੀ ਨੂੰ ਦਿੰਦਾ ਉਹ ਵੈਦ ਹਾਂਜੀ
ਵੈ ਪ੍ਰਸੰਨ ਸੁਪਖਨ ਕਰੇ
ਉਹ ਰੋਗੀ ਨਾ ਖੁਸ਼ ਹੋ ਕੇ ਉਹ ਦਵਾਈ ਨੂੰ ਖਾਂਦਾ ਹੈ
ਜਾਣੈ ਰੋਗ ਸਕਲ ਮਮ ਹਰੇ
ਉਹ ਜਾਣਦਾ ਕਿ ਵੈਦ ਦੀ ਦਿੱਤੀ ਹੋਈ ਦਵਾਈ ਦੇ ਨਾਲ ਮੇਰਾ ਸਾਰਾ ਰੋਗ ਕੱਟਿਆ ਜਾਵੇਗਾ
ਤਿਉ ਭੋਗੈ ਨਿਜ ਕਰਮਨ ਸੋ
ਇਸੇ ਤਰ੍ਹਾਂ ਇਹ ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਭੋਗਦਾ ਹੈ
ਪ੍ਰਭ ਕੀ ਭਗਤ ਰਤੇ ਹੈ ਜੋ
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਰੰਗ ਨਾਮ ਰੰਗ ਦੇ ਵਿੱਚ ਰੰਗੇ ਹੋਏ ਹਨ
ਦੁਖਦਾਰੋ ਸੁਖ ਰੋਗ ਭਇਆ
ਉਹ ਦੁੱਖਾਂ ਨੂੰ ਦਾਰੂ ਮੰਨਦੇ ਨੇ ਤੇ ਉਹ ਕਹਿੰਦੇ ਨੇ ਇਹ ਸੁਖ ਕਦੇ ਮਨੁੱਖ ਨੂੰ ਭਾਵ ਰੋਗ ਪੈਦਾ ਕਰ ਦਿੰਦੇ ਨੇ ਜੇ ਮਨੁੱਖ ਸੁਖੀ ਹੋਏ ਨਾ ਤੇ ਹੰਕਾਰੀ ਹੋ ਜਾਂਦਾ ਕਈ ਪ੍ਰਕਾਰ ਦੇ ਰੋਗ ਆਦਿਕ ਪੈਦਾ ਕਰ ਲੈਂਦਾ ਹੈ
ਦੁੱਖ ਹੋਵੇ ਤੂੰ ਪਾਪ ਮਿਟਾਏ
ਤੇ ਜੇ ਦੁੱਖ ਹੋਵੇ ਨਾ ਫਿਰ ਰੱਬ ਨੂੰ ਯਾਦ ਕਰਦਾ ਤੇ ਸਾਰੇ ਪਾਪ ਮਿਟ ਜਾਂਦੇ ਨੇ
ਸੁਖ ਭੋਗੈ ਤੇ ਪੁੰਨ ਮਿਲਾਏ
ਤੇ ਭਾਵ ਸੁਖ ਨੂੰ ਭੋਗਣ ਦੇ ਨਾਲ ਪੁੰਨ ਦੌੜ ਜਾਂਦੇ ਨੇ
ਦੁੱਖ ਹੋਵੇ ਤੋ ਪਾਪ ਮਿਟਾਏ
ਤੇ ਜੇ ਦੁੱਖ ਹੋਵੇ ਨਾ ਤੇ ਸਾਰੇ ਪਾਪ ਮਿਟ ਜਾਂਦੇ ਨੇ। ਜੇ ਬੰਦਾ ਦੁਖੀ ਹੋਏ ਤੇ ਰੱਬ ਨੂੰ ਯਾਦ ਕਰਦਿਆਂ ਕਰਦਿਆਂ ਆਪਣੇ ਦੁੱਖ ਨੂੰ ਮਿਟਾ ਲੈਂਦਾ ਹੈ।
ਦੋਏਰਾ ਪੁਰ ਬਲੇ ਸਭ ਜਨਮ ਮੈਂ ਕਰਮ ਕੀਏ ਹੈ ਜੋਏ।
ਪਿਛਲੇ ਜਨਮ ਦੇ ਵਿਚ ਜਿਹੜੇ ਮਨੁੱਖ ਨੇ ਇਹ ਕਰਮ ਕੀਤੇ ਹਨ,
ਨਿਸ਼ਚੈ ਭੋਗੇ ਚਾਹੀਏ ਕੇ ਬਿਨ ਮਿਟਨ ਨਾ ਹੋਏ।
ਅਵਸ਼ ਇਸ ਮਨੁੱਖ ਨੂੰ ਇਹ ਦੁੱਖ ਸੁਖ ਭੋਗਣੇ ਪੈਂਦੇ ਨੇ, ਜੈਸੇ ਇਸ ਨੇ ਕਰਮ ਕੀਤੇ ਨੇ। ਇਹ ਭੋਗਣ ਤੋਂ ਬਗੈਰ ਭੋਗੇ ਬਿਨ ਭਾਗੈ ਨਹੀਂ, ਕਰਮ ਬਲੀ ਬਲਵਾਨ। ਭੋਗੇ ਤੋਂ ਬਗੈਰ ਨਹੀਂ ਜਾਂਦੇ, ਭੋਗਣੇ ਜ਼ਰੂਰ ਪੈਂਦੇ ਹਨ। ਹਾਂਜੀ,
ਸਤ ਸੰਗੀ ਅਸ ਕਰੈ ਵਿਚਾਰਾ।
ਜਿਹੜੇ ਸਤ ਸੰਗੀ ਪੁਰਸ਼ ਹੈ ਨਾ, ਉਹ ਇਸ ਤਰ੍ਹਾਂ ਦੀ ਵਿਚਾਰ ਆਪਣੇ ਮਨ ਵਿਚ ਜ਼ਰੂਰ ਕਰ ਲੈਂਦੇ ਨੇ।
ਦੁੱਖ ਸੁੱਖ ਮੈਂ ਰਹੀ ਇੱਕ ਸਾਰਾ।
ਦੁੱਖ ਤੇ ਸੁੱਖ ਦੇ ਵਿਚ ਉਹਨਾਂ ਦੇ ਮਨ ਦੀ ਬਿਰਤੀ ਇੱਕ ਸਮਾਨ ਹੈ। ਹਾਂਜੀ,
ਲਖੈ ਮੀਤ ਹਮਰਾ ਕਰਤਾਰਾ।
ਉਹ ਜਾਣਦੇ ਨੇ ਉਹ ਕਰਤਾਰ ਵਾਹਿਗੁਰੂ ਪਰਮੇਸ਼ਰ ਸਾਡਾ ਮਿੱਤਰ ਹੈ।
ਜੋ ਕੁਝ ਕਰੈ ਤੋ ਨੀਕੀ ਕਾਰਾ,
ਤੇ ਜੋ ਕੁਝ ਵੀ ਕਰਦਾ ਨਾ ਉਹ ਠੀਕ ਕਰਦਾ, ਕਾਰਜ ਮੇਰਾ ਮਾਲਕ। ਹਾਂਜੀ,
ਪੁਨ ਜਗ ਮੈਂ ਜੇ ਨਰ ਅਗਿਆਨੇ।
ਤੇ ਜਿਹੜੇ ਅਗਿਆਨੀ ਪੁਰਸ਼ ਨੇ ਨਾ, ਉਹ ਆਪਣੇ ਮਨ ਵਿਚ ਅਜਿਹੀ ਸੋਚ ਸੋਚਦੇ ਹੈ,
ਦੁੱਖ ਮੈਂ ਬਹੁ ਮਮਤਾ ਮਨ ਮਾਨੇ।
ਤੇ ਜੇ ਦੁੱਖ ਮਿਲ ਜਾਏ ਨਾ ਤੇ ਬੜੀ ਮਮਤਾ ਧਾਰਨ ਕਰ ਲੈਂਦੇ ਨੇ, ਉਹਨਾਂ ਨੂੰ ਮੋਹ ਜਾਗਦਾ ਤੇ ਦੁੱਖ ਦੇ ਵਿਚ ਵਿਰਲਾਪ ਕਰਦੇ ਨੇ, ਕਰਲਾਉਂਦੇ ਨੇ।
ਖੇਦ ਪਾਏ ਭੋਗਤੇ ਸਭੇ,
ਪਰ ਭੋਗਦੇ ਜ਼ਰੂਰ ਹੈ ਪਰ ਉਸ ਨੂੰ ਦੁੱਖ ਦੇ ਨਾਲ ਭੋਗਦੇ ਹੈ। ਹਾਂਜੀ,
ਭੋਗੇ ਬਿਨਾ ਨਾ ਛੁੱਟੈ ਕਬੇ,
ਕਦੇ ਵੀ ਭੋਗਣ ਤੋਂ ਬਗੈਰ ਇਹ ਛੁੱਟਦੇ ਨਹੀਂ।
ਇੱਕ ਤੋਂ ਤਨ ਦੁੱਖ ਭੋਗੈ ਸੋਏ,
ਇੱਕ ਤੇ ਉਹ ਤਨ ਦਾ ਵੀ ਦੁੱਖ ਭੋਗਦੇ ਨੇ। ਹਾਂਜੀ,
ਦੂਸਰ ਅਧਿਕ ਹਿਰਦੈ ਦੁੱਖ ਹੋਏ,
ਦੂਜਾ ਹਿਰਦੇ ਵਿਚ ਵੀ ਦੁੱਖ ਭੋਗਦੇ ਨੇ। ਦੋ ਪ੍ਰਕਾਰ ਦਾ ਦੁੱਖ ਉਹਨਾਂ ਨੂੰ ਭੋਗਣਾ ਪੈਂਦਾ ਹੈ।
ਇਸ ਪ੍ਰਕਾਰ ਕਹਿ ਕਿਰਪਾ ਨਿਦਾਨਾ,
ਇਸ ਤਰ੍ਹਾਂ ਕਹਿ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ
ਸ੍ਰੀ ਮੁਖ ਤੇ ਸਲੋਕ ਬਖਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਰਮ ਪਵਿੱਤਰ ਮੁਖਾਰਬਿੰਦ ਵਿੱਚੋਂ ਰਾਮ ਕਲੀ ਦੀ ਪਹਿਲੀ ਵਾਰ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। 953 ਅੰਗ ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਸੁਸ਼ੋਭਿਤ ਹੈ। ਹਾਂਜੀ,
ਸਲੋਕ ਮਹਿਲਾ ਪਹਿਲਾ।
ਇਹ ਵਾਰ ਦੇ ਵਿੱਚ ਸਲੋਕ ਜੋ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ।
ਸੰਸਰ ਦਾਨ ਦੇ ਇੰਦਰ ਰੁਆਇਆ,
ਭਾਵ ਕਿ ਇੰਦਰ ਦਾਨ ਕਰਦਾ ਸੀ, ਜੱਗ ਕਰਦਾ ਸੀ ਸਵਰਗਪੁਰੀ ਦਾ ਰਾਜ ਲੈਣ ਵਾਸਤੇ। ਜਦੋਂ ਉਹ ਦਾਨ ਕਰਦਾ ਸੀ ਨਾ ਤੇ ਉਸ ਨੂੰ ਰਾਜ ਮਿਲ ਜਾਂਦਾ ਸੀ। ਇੱਥੇ ਕੁਝ ਵਿਸਥਾਰ ਜ਼ਰੂਰ ਕਰਾਂਗਾ। ਇੱਕ ਵਾਰੀ ਬਲ ਰਾਜੇ ਨੇ ਜੱਗ ਕੀਤਾ ਕਿ ਇੰਦਰਪੁਰੀ ਦਾ ਮੈਨੂੰ ਰਾਜ ਮਿਲ ਜਾਏ, ਤੇ ਇੰਦਰ ਦੇ ਮਨ ਵਿੱਚ ਚਿੰਤਾ ਹੋ ਗਈ ਕਿ ਜੇ ਬਲ ਰਾਜੇ ਦਾ ਜੱਗ ਸੰਪੂਰਨ ਹੋ ਗਿਆ ਤੇ ਮੇਰਾ ਰਾਜ ਭਾਗ ਖੁੱਸ ਜਾਏਗਾ। ਬੜਾ ਦੁੱਖ ਹੋਇਆ। ਬਲ ਰਾਜੇ ਦੇ ਜੱਗ ਵਿੱਚ ਰੁਕਾਵਟ ਪਾਉਣ ਵਾਸਤੇ ਇਸਨੇ ਵਿਸ਼ਨੂੰ ਅੱਗੇ ਬੇਨਤੀ ਕੀਤੀ। ਉਸਨੇ 52 ਉਂਗਲਾਂ ਦਾ ਰੂਪ ਧਾਰਨ ਕੀਤਾ, ਜੋ ਭੱਟਾ ਨੇ ਆਪਣੀ ਬਾਣੀ ਵਿੱਚ ਵੀ ਕਹਿ ਦਿੱਤਾ, ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ। ਤੇ ਇਸ ਤਰ੍ਹਾਂ ਇਹ 52 ਰੂਪ ਦਾ ਉਂਗਲ ਵਾਹਿਗੁਰੂ ਰੂਪ ਧਾਰਨ ਕਰਕੇ 52 ਉਂਗਲਾਂ ਦਾ ਬਲ ਰਾਜੇ ਨੂੰ ਛਲ ਲਿਆ ਕਿ ਕਰੋਂ 28। ਸਤਿਗੁਰੂ ਨਾਨਕ ਦੇਵ ਜੀ ਆਖਦੇ ਨੇ ਪ੍ਰਭਾਤੀ ਰਾਗ ਵਿੱਚ, ਕਰੋਂ 28 ਕਰਮ ਕਰੂ, ਭਾਵ ਕਿ ਜਿਸ ਦੇ ਨਾਲ ਜ਼ਮੀਨ ਨਾਪੀ ਜਾਂਦੀ ਹੈ ਉਸ ਨੂੰ ਕਰੂ ਕਹਿੰਦੇ ਨੇ। 28 ਕਰੂਆਂ ਧਰਤੀ ਮੰਗੀ, ਉਸ ਭਾਵ ਕਿ ਵਿਸ਼ਨੂੰ ਦਾ ਜੋ ਰੂਪ ਧਾਰਨ ਕੀਤਾ ਸੀ 52 ਉਂਗਲਾਂ ਦੇ ਰੂਪ ਨੇ। ਕਰੋਂ 28 ਧਰਤੀ ਮੰਗੀ 52 ਰੂਪ ਬਹਾਨਾ, ਉਹ 52 ਉਂਗਲਾਂ ਦਾ ਬਹਾਨਾ ਬਣਾ ਲਿਆ। ਤੇ ਕਹਿੰਦੇ ਉਹ ਸਮਝ ਨਾ ਸਕਿਆ ਬਲ ਰਾਜਾ, ਕਿਉਂ ਪਿਆਲ ਜਾਏ ਕਿਉਂ ਛਲੀਐ। ਜੇ ਬਲ ਰੂਪ ਪਛਾਣਾ ਉਹ ਪਤਾਲ ਦੇ ਵਿੱਚ ਨਾ ਜਾਂਦਾ, ਜੇ ਉਹ ਰੂਪ ਨੂੰ ਪਹਿਚਾਣ ਲੈਂਦਾ। ਇਸ ਕਰਕੇ ਕਹਿੰਦੇ ਇਹ ਇੰਦਰ ਨੇ ਇਹ ਜੱਗ ਸੰਪੂਰਨ ਕਰਵਾ ਕੇ, ਉਸ ਦੇ ਭੰਗਣਾ ਕਰਕੇ ਜੱਗ ਵਿੱਚ ਬਲ ਰਾਜੇ ਦੇ, ਤੇ ਆਪਣੀ ਸੰਪੂਰਨਤਾਈ ਕਰਕੇ ਇਸ ਨੇ ਇਹ ਰਾਜ ਪ੍ਰਾਪਤ ਕੀਤਾ। ਅੱਗੇ ਇਸ ਦੇ ਰੋਣ ਦਾ ਕਾਰਨ ਦੱਸਦੇ ਨੇ ਕਿ ਇਹ ਰੋਇਆ ਕਿਉਂ। ਹਾਂਜੀ,
ਸੰਸਰ ਦਾਨ ਦੇ ਇੰਦਰ ਰੁਆਇਆ,
ਇਹ ਅਨੇਕਾਂ ਪ੍ਰਕਾਰ ਦੇ ਦਾਨ ਕਰਿਆ ਕਰਦਾ ਸੀ ਤੇ ਫਿਰ ਵੀ ਇਸ ਨੂੰ ਰੋਣਾ ਪਿਆ। ਹਾਂਜੀ,
ਪਰਸ਼ੁਰਾਮ ਰੋਵੈ ਘਰ ਆਇਆ।
ਇਹ ਪਰਸ਼ੁਰਾਮ ਜਗਦਮਨ ਰਿਖੀ ਦਾ ਸਪੁੱਤਰ ਸੀ, ਉਹ ਵੀ ਰੋਂਦਾ ਘਰ ਵਿਚ ਆਇਆ। ਅੱਗੇ ਸਾਰਾ ਵਿਸਥਾਰ ਆਵੇਗਾ ਇਸੇ ਪ੍ਰਸੰਗ ਵਿਚ।
ਅਜੈ ਸੁਰੋਵਿਆ ਭਿਖਿਆ ਖਾਏ,
ਅਜੈ ਰਾਜਾ ਹੋਇਆ ਉਸਨੇ ਭਿਖਿਆ ਦਿੱਤੀ ਕਿਸੇ ਸੰਤ ਨੂੰ ਤੇ ਉਹ ਸੰਤਾਂ ਨੇ ਆਖਿਆ ਤੇਰਾ ਦਾਨ ਵਧੇ ਫੁੱਲੇ। ਉਸ ਅਜੈ ਰਾਜੇ ਨੂੰ ਉਹ ਲਿੱਦ ਖਾਣੀ ਪਈ ਘੋੜਿਆਂ ਦੀ।
ਦਰਗਾਹ ਮਿਲੇ ਸਜਾਏ,
ਇਸ ਤਰ੍ਹਾਂ ਮਨਮੁਖ ਬੰਦੇ ਨੂੰ ਦਰਗਾਹ ਦੇ ਵਿਚ ਸਜ਼ਾ ਭੋਗਣੀ ਪੈਂਦੀ ਹੈ।
ਰੋਵੈ ਰਾਮ ਨਿਕਾਲਾ ਭਇਆ,
ਸ੍ਰੀ ਰਾਮ ਚੰਦਰ ਜੀ ਨੂੰ 14 ਸਾਲ ਦਾ ਬਨਵਾਸ ਮਿਲ ਗਿਆ ਤੇ ਰੋਣਾ ਪਿਆ। ਹਾਂਜੀ,
ਸੀਤਾ ਲਛਮਣ ਵਿਛੜ ਗਿਆ,
ਸੀਤਾ ਨੂੰ ਰਾਵਣ ਲੈ ਗਿਆ ਉਠਾ ਕੇ ਤੇ ਲਛਮਣ ਮੂਰਛਾ ਹੋ ਗਿਆ। ਇਸ ਕਰਕੇ ਰਾਮ ਚੰਦਰ ਨੂੰ ਰੋਣਾ ਪਿਆ। ਤ੍ਰੇਤਾ ਯੁਗ ਦਾ ਅਵਤਾਰ ਵੀ ਰੋਇਆ।
ਰੋਵੈ ਦੈ ਸਿਰ ਲੰਕ ਗਵਾਏ,
ਇਹ 10 ਸਿਰਾਂ ਵਾਲਾ ਰਾਵਣ ਵੀ ਆਪਣੀ ਸੋਨੇ ਦੀ ਲੰਕਾ ਨੂੰ ਗਵਾ ਕੇ ਸਾੜ ਕੇ ਸਵਾਹ ਕਰ ਦਿੱਤੀ ਤੇ ਇਹ ਵੀ ਰੋ ਪਿਆ। ਹਾਂਜੀ,
ਜਿਨ ਸੀਤਾ ਆਂਦੀ ਡੋਰੂ ਵਾਏ,
ਜਿਸ ਨੇ ਡੋਰੂ ਡਮਰੂ ਵਜਾ ਕੇ ਜ਼ੋਰ ਨਾਲ ਲਿਆਇਆ ਸੀ ਨਾ ਸੀਤਾ ਨੂੰ, ਤੇ ਉਸ ਨੂੰ ਵੀ ਰੋਣਾ ਪਿਆ। ਹਾਂਜੀ,
ਰੋਵੈ ਪਾਂਡਵ ਭਏ ਮਜ਼ੂਰ,
ਮਜ਼ਦੂਰ ਬਣ ਕੇ ਇਹ ਪਾਂਡੋ ਰੋਏ। ਮਜ਼ਦੂਰੀ ਕਰਨੀ ਪਈ ਵਿਰਾਟ ਰਾਜੇ ਦੇ ਪਾਸ ਜਾ ਕੇ ਪਾਂਡਵਾਂ ਨੂੰ ਤੇ ਰੋਣਾ ਪਿਆ। ਹਾਂਜੀ,
ਜਿਨ ਕੈ ਸਵਾਮੀ ਰਹਿਤ ਹਜ਼ੂਰ,
ਜਿਨ੍ਹਾਂ ਦੀ ਸਹਾਇਤਾ ਕਰਦੇ ਸੀ ਦੁਆਪਰ ਯੁਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ, ਤੇ ਫਿਰ ਵੀ ਇਹਨਾਂ ਨੂੰ ਰੋਣਾ ਪਿਆ।
ਰੋਵੈ ਜਨਮੇਜਾ ਖੋਏ ਗਿਆ,
ਤੇ ਜਨਮੇਜਾ ਰਾਜਾ ਵੀ ਰੋਇਆ। ਭਾਵੇਂ ਸਮਝਾਇਆ ਸੀ ਨਾ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜਗ 18 ਘਾਏ, ਕਿਰਤ ਨ ਚੱਲੇ ਚਲਾਇਆ, ਤੇ ਉਸ ਵੇਲੇ ਮਨੇ ਕੀਤਾ ਰੋਕਿਆ ਕਿ ਇਹ ਕੰਮ ਨਾ ਕਰੀ ਰਾਜੇ ਜਨਮੇਜੇ ਨੂੰ, ਜੇ ਇਹ ਕੰਮ ਕਰੇਗਾ ਤੇਰੀ ਮੌਤ ਹੋ ਜਾਏਗੀ। ਪਰ ਉਹ ਸਾਰੇ ਕੰਮ ਕੀਤੇ ਵਰਜਣ ਤੋਂ ਬਾਅਦ ਵੀ, ਤੇ ਉਸ ਤੋਂ ਬਾਅਦ ਇਹ ਧਾਹਾਂ ਮਾਰ ਮਾਰ ਕੇ ਰੋ ਪਿਆ ਜਨਮੇਜਾ ਰਾਜਾ।
ਏਕੀ ਕਾਰਨ ਪਾਪੀ ਭਇਆ,
ਇੱਕੋ ਕਾਰਨ ਹੈ ਕਿ ਆਪਣੇ ਮੁਰਸ਼ਦ ਦਾ ਗੁਰੂ ਦਾ ਬਚਨ ਨਾ ਮੰਨਣ ਤੋਂ ਇਹ ਪਾਪੀ ਬਣ ਗਿਆ ਤੇ ਰੋਣਾ ਪਿਆ। ਹਾਂਜੀ,
ਰੋਵੈ ਸੇਖ ਮਸਾਇਕ ਪੀਰ,
ਵੱਡੇ ਵੱਡੇ ਸੇਖ ਮਸਾਇਕ ਆਦਿਕ ਪੀਰ ਪੈਗੰਬਰਾਂ ਨੂੰ ਰੋਣਾ ਪਿਆ। ਹਾਂਜੀ,
ਅੰਤ ਕਾਲ ਮਤ ਲਾਗੈ ਭੀੜ,
ਅੰਤ ਵੇਲੇ ਇਹਨਾਂ ਨੂੰ ਭਾਵ ਕੇ ਭੀੜ ਪੈ ਗਈ ਤੇ ਰੋਏ। ਹਾਂਜੀ,
ਰੋਮੈ ਰਾਜੇ ਕੰਨ ਪੜਾਏ,
ਭਰਥਰੀ ਰਾਜੇ ਵੱਲ ਇਸ਼ਾਰਾ ਹੈ। ਭਰਥਰੀ ਰਾਜੇ ਵਰਗੇ ਕੰਨ ਪੜਵਾ ਕੇ ਜੋਗੀ ਬਣ ਕੇ ਰੋਏ। ਘਰ ਬਾਰ ਤਿਆਗ ਦਿੱਤਾ, ਜੰਗਲਾਂ ਵਿੱਚ ਜਾਣਾ ਪਿਆ, ਰਾਜ ਪਾ ਖਤਮ ਹੋ ਗਿਆ।
ਘਰ ਘਰ ਮੰਗੈ ਭਿਖਿਆ ਜਾਏ,
ਤੇ ਘਰ ਘਰ ਜਾ ਕੇ ਹੱਥ ਅੱਡ ਕੇ ਭਿਖਿਆ ਮੰਗਣੀ ਪਈ।
ਰੋਵੈ ਕਿਰਪਨ ਸੰਚੈ ਧਨ ਜਾਏ,
ਇੱਕ ਕੰਜੂਸ ਬੰਦੇ ਨੇ ਬੜੇ ਜਫਰ ਜਾਲ ਕੇ ਉਹ ਧਨ ਇਕੱਠਾ ਕੀਤਾ, ਕੰਜੂਸੀ ਕਰ ਕਰਕੇ ਉਹ ਧਨ ਚਲਾ ਗਿਆ ਤੇ ਉਹ ਕੰਜੂਸ ਬੰਦਾ ਵੀ ਰੋਇਆ। ਹਾਂਜੀ,
ਪੰਡਿਤ ਰੋਵੈ ਗਿਆਨ ਗਵਾਏ,
ਤੇ ਕਹਿੰਦੇ ਗਾਂਗੇ ਤੇਲੀ ਦੇ ਸਾਹਮਣੇ ਵੱਡੇ ਵੱਡੇ ਵਿਦਵਾਨ ਪੰਡਿਤ ਵੀ ਰੋਏ, ਤੇ ਜੇ ਕੋਈ ਸਤਿਗੁਰੂ ਨਾਨਕ ਦੇ ਮਹਾਰਾਜ ਬਨਾਰਸ ਗਏ, ਉਥੇ ਇੱਕ ਹੰਕਾਰੀ ਪੰਡਿਤ ਸਤਿਗੁਰਾਂ ਨੂੰ ਆਖਦਾ ਮੇਰੇ ਨਾਲ ਚਰਚਾ ਕਰੋ, ਇੱਕ ਕੁੱਤੇ ਦਾ ਕਰੰਗ ਪਿਆ ਸੀ। ਸਤਿਗੁਰੂ ਜੀ ਆਖਦੇ ਉੱਠ ਭਾਈ, ਇਹ ਤੇਰੀ ਬਿਰਾਦਰੀ ਦੇ ਲੋਕ ਆਏ, ਇਹਨਾਂ ਨਾਲ ਚਰਚਾ ਕਰ। ਆਖਣ ਲੱਗਾ ਮੇਰੀ ਬਿਰਾਦਰੀ ਦੇ ਲੋਕ? ਉਸ ਕਰੰਗ ਦੇ ਵਿੱਚੋਂ ਆਵਾਜ਼ ਆਈ ਕਿ ਹਾਂ, ਅਸੀਂ ਵੀ ਤੇਰੇ ਦਾਦੇ ਪੜਦਾਦੇ ਹਾਂ, ਅਸੀਂ ਵੀ ਕਿਸੇ ਪੂਰਨ ਮਹਾਤਮਾ ਦੇ ਨਾਲ ਬਹਿਸ ਕਰਦੇ ਸੀ, ਉਸ ਨੂੰ ਟਿਕਣ ਨਹੀਂ ਦਿੰਦੇ ਸੀ, ਬੰਦਗੀ ਵਿੱਚ ਵਿਘਨ ਪਾਉਂਦੇ ਸੀ। ਉਹ ਮਹਾਤਮਾ ਨੇ ਆਖਿਆ ਕੁੱਤੇ ਤਰ੍ਹਾਂ ਭੌਂਕਦਾ, ਤੇ ਉਸ ਤੋਂ ਬਾਅਦ ਮੈਨੂੰ ਕੁੱਤਾ ਬਣਨਾ ਪਿਆ। ਹੁਣ ਸਤਿਗੁਰੂ ਨਾਨਕ ਦੇ ਮਹਾਰਾਜ ਆਏ ਨੇ, ਮੇਰੇ ਭਾਗ ਜਾਗੇ ਹੈ, ਮੇਰਾ ਉਧਾਰ ਹੋਵੇਗਾ, ਤੇ ਇਸ ਤਰ੍ਹਾਂ ਗਿਆਨ ਗਵਾ ਕੇ ਵੱਡੇ ਵੱਡੇ ਪੰਡਤਾਂ ਨੂੰ ਰੋਣਾ ਪਿਆ।
ਬਾਲੀ ਰੋਵੈ ਨਾ,
ਤੇਰੀ ਜਵਾਨ ਇਸਤਰੀ ਰੋਂਦੀ ਹੈ ਪਤੀ ਤੋਂ ਬਗੈਰ। ਹਾਂਜੀ,
ਨਾਨਕ ਦੁਖੀਆ ਸਭ ਸੰਸਾਰ,
ਸਤਿਗੁਰੂ ਜੀ ਆਖਦੇ ਨੇ ਸਾਰਾ ਸੰਸਾਰ ਹੀ ਦੁਖੀ ਹੈ। ਹਾਂਜੀ,
ਮੰਨੇ ਨਾ ਓ ਸੋਈ ਜਿਣ ਜਾਏ,
ਜੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹੈ ਨਾ, ਤੇ ਉਹ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਕੇ ਇਸ ਸੰਸਾਰ ਦੇ ਵਿੱਚੋਂ ਜਾਂਦੇ ਹਨ।
ਅਵਰੀ ਕਰਮ ਨਾ ਲੇਖੇ ਲਾਏ,
ਹੋਰ ਕੋਈ ਕਰਮ ਲੇਖੇ ਵਿੱਚ ਨਹੀਂ ਲੱਗਦਾ, ਪ੍ਰਵਾਨ ਨਹੀਂ ਹੁੰਦਾ ਕੋਈ ਕਰਮ ਕਾਂਡ ਆਦਿਕ ਕੀਤਾ ਹੋਇਆ।
ਦੋਏਰਾ ਮਰਦਾਂ ਨੇ ਸੁਨ ਸ਼ਰੋਨ ਮੈਂ कयो बचने भाए।
ते भाई मरदाना जी ने जदो सतगुरु महाराज कोलो ए बचन सुने ना अपने कन्ना दे नाल ते सहज सुभाए सतगुरु नानक देव साहब सच्चे पातशाह महाराज जी नू बेनती कीती।
सर्ब शब्द को अर्थ अब दीजे हमें सुनाए।
इस सारे शब्द दे अर्थ सतगुरु जी आप जी अपनी पावन पवित्र रसना द्वारा समझाउणा करो।
जो पई श्री नानक तवे अर्थ बखाने।
सतगुरु नानक देव साहब सच्चे पातशाह महाराज जी ने भाई मरदाना दे कोलो ए बेनती सरवण करके ना इस शब्द दे अर्थ दृढ़ करवाए।
सर्ब बिरतांत बधाए महाने।
भाव के सारा बिरतांत महान क्रिया दे नाल सतगुरु जी ने सुनाया है।
सत्य असमेद करते जो।
भाव सच बोलन दा असमेद जग जो आदक करदे हन।
भूत सुरग में अधपति सो।
भाव उना नू स्वर्ग दे विच राज मिलदा। इत्थे इंदर सी ए जग करया करदा सी इंदर पदवी नू प्राप्त करन वास्ते ते स्वर्गां दे विच ए सुख भोगया करदा सी। हां जी
सची होत है मैल महला ताके।
ते इस इंदर राजे दी घरवाली दा नाम सी सची ते उस दी गल करदे ने कवि जी इत्थे। हां जी
रतना पतंत्र पूजे जाके।
उस दे बराबर होर कोई दूजी नहीं इतनी सुंदर है ना ए इंदर राजे दी घरवाली सची। हां जी
चंद बदन अरबिंद बिलोचन।
ते भाव चंद्रमा वर्गा मुखड़ा है सुंदर ते अखां बड़ियां सुंदर है। हां जी
अपरे अपछरा सुंदर सारे।
ते होर जितनियां भी अपछरा ने ना स्वर्गपुरी विच रहण वालियां इंदर दे पास ओ सारियां बड़ियां सुंदर है।
सर्ब रहें आए से अनुसारे।
सारियां इंदर दी आग्या दे विच रहंदियां ने।
तिने इक समें पिखी रिखी नारे।
उस वेले इंदर ने ना गौतम रिखी दी घरवाली नू तकिया।
मन की सुध बुध सकल विसारे।
मन दे होश हवास उड गए भुल गया सब कुछ आपा गवा लिया गौतम दी घरवाली नू वेख के। हां जी
दोएरा दिप्त दीप दुत बब भी की बासव भयो पतंग।
भाव उस वेले ना काम दे समुंदर ने उछाला मारिया काम इच्छा जाग पई इस इंद्र दे मन विच। हां जी
जो पई परम स्वरूप हिलिया नारे।
ते कहंदे बड़ा सुंदर स्वरूप सी गौतम रिखी दी घरवाली दा जिस दा नाम सी अहल्या। सतगुरु नानक दे महाराज जी ने प्रभाती राग विच फुरमान कीता है गौतम तपा अहल्या इस्त्री तिस देख इंद्र लुभाया सहस शरीर चिहन पग हुए ता मन पछोताया। हां जी
मनो निपुंता द्रोण दिखारे।
इयों जानो के इतनी सुंदर है ना के जिवें ब्रह्मा ने आप सवार के बनाया होवे।
ये बिलोक सुर नर भरमाए।
जिन्नू वेख के ना वड्डे वड्डे देवते भी लुभायमान हो जांदे देवते भी आपे विच नहीं रहंदे आपे तो बाहर हो जांदे ने देवते।
योगन जोग हृदय बिसराए।
ते जोगियां नू जोग भुल जांदे ने अपने मन विचो जोगियां दे मन भी टिकाणे नहीं रहंदे।
मगवा बदियो ने ते डोरी।
ते कहंदे उस वेले ना मोह दी डोरी दे विच ए अहल्या दे मोह दे विच इतना ग्रस्त होया ना बन्या गया डोरी दे विच इसदा मन एकदम कस्या गया। हां जी
यो चैत रत गौतम चोरे।
ते गौतम तो चोरी गौतम दी घरवाली दे नाल काम क्रीड़ा भोगना चाहुंदा है।
रेओ देख अवसर न पावे।
वेखदा कि किस नू समा प्राप्त नहीं हुंदा कि कदों ए समा प्राप्त होवे ते मैं गौतम दी घरवाली दे कोल जावां।
जिते उपाए मिलिया क्यों जावे।
ते जतन बड़े सोचदा कि किस तरीके नाल पहुंचा।
मिल मयंक संग घात बिचारे।
फिर कहंदे इसने जतन कीता चंद्रमा दी सहायता ले हेल्प ले चंद्रमा दे कोल पहुंचया। एक अब हां जी
गम ने अर्ध रात्रि छल धारे।
चंद्रमा नु मिलके ना अद्धी रात धोखा करके गौतम दे नाल उस दे घर विच पहुंच गए।
अरन चूड़ को तन सच भयो
ते पाप जो उस वेले मुर्गे दा रूप धारण कर लिया चंद्रमा ने हांजी
जाए समीप शब्द निज कहो
ते जाके ना ओ गौतम दे दरवाजे दे कोल मुर्गे ने बांग दिती हांजी अद्धी रात नू हांजी
गौतम लखी पही अब प्राता
ते गौतम ने एक गल जानी कि अमृत वेला हो गया जिस वेले मैं जाके गंगा विच इशनान करदा ओ समा आ गया
मजन करन चला दी राता
अद्धी रात नू ही इशनान करन वास्ते दौड़िया गंगा वाले पासे
सुना सीर लख शून निशंका
ते भाव जान के ना सुना करके हुण घर खाली है गौतम चलिया गया समा पा के उस वेले इंद्र हांजी
रे अहल्या के भर अंका
उथे जाके इंद्र दा रूप धारण कर लिया ते गौतम दी घर वाली अहल्या दे सेजा ते विराज गया हांजी
अरखियो अधिक केल कर लीनो
ते उस दे नाल विकार भोग के उसने जानिया के ए गौतम वापस आया है ते इस करके उसने गौतम दा रूप धारण कीता सी बड़ा खुश होया कि मेरे मन दी भावना पूरी हो गई है
गौतम को सुध सुर सरी दीनी
उदन गौतम रिखी ना जदों जाके नदी दे विच शलांग लगाई ना इशनान करन वास्ते उस दे विचों आवाज आई गंगा दे विचों हांजी
हटियो तहां तेरी सबो कीनी
ए गंगा ने आखिया जा तेरे घर विच अनर्थ हो गया है तेरे घर विच चोर लगे है जदो ए खबर मिली ना इस नू ते बड़ा ए गुस्से विच आ गया गौतम रिखी
सतमनु अवलोकियो जावे
जदो वेख्या ना इने इंद्र नू अपने घर दे विच
ओ पकड़ की श्राप दिए तबे
गुस्से दे विच आ के गौतम रिखी ने इस नू श्राप दे दिता इंद्र देवते नू
एक पग कारने एठा आयो
के एक पग दे वास्ते तू इस जगह ते आया ए अनर्थ कीता पाप कीता
नहीं रिखन ते नैक डरायो
ते तू रिखी तो भी नहीं डरिया के ए रिखी दा घर है तेनु रिखी तो डर नहीं लगा हांजी
पग संसर होवे तन तेरे पयो श्राप न जावे डेरे
ते कहंदे तेनु ए श्राप दे दिता कि तू डेरे तक नहीं पहुंच सकेगा जाएगा नहीं स्वर्गा दा राज नहीं भोग सकेगा एक भाग वास्ते तू अनर्थ कीता ते हजारा भगा तेरे शरीर ते लग जानगियां
अंत करोप ते बना शरीरा
ते ऐसे गुस्से दे विच जदो श्राप दे दिता ना क्रूप हो गया पाप के बिल्कुल बेकार बन गया सारा शरीर इस दा इंद्र दा
जस अग तस फल पाए अधीरा
जैसा पाप कीता सी ना ऐसा फल भोगया शरीर ते हजार पग हो गई सतगुरु जी दी बाणी दा फरमान है गौतम तप अहल्या इस्त्री तिस देख इंद्र लुभाया सहस शरीर चेहन पग होवे तामन पछोताया हांजी
स्वर्ग आदक की तज रज धाने
हुण जो स्वर्गा दा राज करदा सी ना जग कर करके मैनू स्वर्गा दा राज मिले ते इस भगत दे पिछे राज भी त्यागना पै गया छड दिता राज स्वर्गा दा शर्म दा मारिया स्वर्गा विच नहीं गया
अनी सुरन की युत सह नाने
ते भाव जो देवतियां दा ए देवता सी ना उत्तम सारिया नालों ते उन्हां नू भी त्याग दिता उन्हां तों भाव कि छिप गया
गमनियो जै जलो तो बिसाला
जिथे बहुत ज्यादा पानी सी ना उथे चलिया गया
कमल नाल मैं दूर तत्काला
कमल फुल दी नाली दे विच छिप गया कोई वेख ना सके हांजी
दोएरा लज्जत है रोयो तवे सांसर तन पाए पग संसर तन पाए
कहिंदे शर्म दा मारा होया विचारा कमल फुल दे विच लुक गया ते शरीर ते भाव के हजार भाग हो गई हांजी
जो पई परशुराम की अब कथा दे
हुण ए परशुराम दी कथा अगे कवि जी वर्णन करदे ने थोड़ा जा विस्तार जरूर करांगा जदों जाओ ना असंध तों करनाल नूं उत्थे इक नगर आउंदा जलमाणा उथे जगदमन रिखी होया उथों दा रहण वाला जगदमन रिखी उसदा सपुत्र सी ए परशुराम ते अगे जो कहानी अगे कवि जी वर्णन करदे ने ए ओ जलमाणे नगर दी कहानी आ रही हांजी
चौपाई सांसर बाहु भूपती कभयो
जींद दे इलाके दा रहण वाला सहंसर बाहु इतिहासकारां ने लिखिया कि ए जगदमन रिखी दा सांडू सी ते इथो लंघिया जा रहा सी असंध तो करनाल नू हांजी
सर्ब दिग विजय जे छित कियो
ते सारी धरती दा राजा भाव के हजार बां सी ਤੇ ਸਾਰੀ ਧਰਤੀ ਨੂੰ ਇਸ ਨੇ ਜਿੱਤ ਲਿਆ ਤੇ ਸਾਰੇ ਰਾਜਿਆਂ ਨੂੰ ਜਿੱਤ ਲਿਆ, ਆਪਣੇ ਅਧੀਨ ਕਰ ਲਏ ਰਾਜੇ। ਇੱਥੋਂ ਚੱਲਦਾ ਚੱਲਦਾ ਕਰਨਾਲ ਨੂੰ ਜਾ ਰਿਹਾ ਸੀ।
ਰਿਖੀ ਜਮਦਗਨ ਆਸ਼ਰਮ ਇੱਕ ਕਾਲਾ,
ਤੇ ਜਦੋਂ ਇਹ ਜਲਮਾਣੇ ਨਗਰ ਦੇ ਵਿੱਚੋਂ ਲੰਘਿਆ ਨਾ, ਤੇ ਇੱਥੇ ਜਗਦਮਨ ਰਿਖੀ ਦਾ ਆਸ਼ਰਮ ਸੀ।
ਕੀਨ ਸੰਗ ਸੈਨ ਵਿਸਾਲਾ,
ਤੇ ਸੈਨਾ ਦੇ ਨਾਲ ਇੱਥੇ ਡੇਰਾ ਕੀਤਾ। ਸਹਸਰ ਬਾਹੂ ਦੀ ਘਰਵਾਲੀ ਨੇ ਆਖਿਆ, ਇੱਥੇ ਮੇਰੀ ਭੈਣ ਰਹਿੰਦੀ ਆ ਰੇਣੂਕਾ, ਮੈਂ ਉਸ ਨੂੰ ਮਿਲ ਕੇ ਜ਼ਰੂਰ ਜਾਣਾ। ਜਗਦਮਨ ਰਿਖੀ ਦੀ ਘਰਵਾਲੀ ਦਾ ਨਾਮ ਸੀ ਰੇਣੂਕਾ, ਤੇ ਆਪਣੀ ਭੈਣ ਰੇਣੂਕਾ ਨੂੰ ਮਿਲਣ ਵਾਸਤੇ ਸਹਿਸ ਬਾਹੂ ਦੀ ਘਰਵਾਲੀ ਨੇ ਜਿੱਦ ਕੀਤੀ, ਇਸ ਕਰਕੇ ਇਹਨੂੰ ਇੱਥੇ ਜਲਮਾਣੇ ਨਗਰ ਵਿੱਚ ਡੇਰਾ ਕਰਨਾ ਪਿਆ।
ਰਿਖੀ ਕੀ ਨਿਰਭ ਕੀ ਪਉ ਨਾਏ,
ਤੇ ਭਾਵ ਇਸ ਤਰ੍ਹਾਂ ਉਹਨੇ ਆਓ ਭਗਤ ਕੀਤੀ, ਇਸ ਦੀ ਸਰਬ ਪ੍ਰਕਾਰ ਕਰਕੇ ਪ੍ਰਾਹੁਣਚਾਰੀ ਕੀਤੀ ਰਿਖੀ ਨੇ ਇਸ ਸਹਿਸ ਬਾਹੂ ਦੀ। ਹਾਂਜੀ,
ਕਾਮ ਧੇਨ ਤਵਲੀਨ ਮੰਗਾਏ,
ਕਾਮ ਧੇਨ ਗਊ ਸਵਰਗਾਂ ਦੇ ਵਿੱਚੋਂ ਮੰਗਾ ਲਈ ਉਸ ਵੇਲੇ ਭਾਵ ਜਗਦਮਨ ਰਿਖੀ ਨੇ।
ਜੋ ਕੱਚ ਚਾ ਸੁਤੇ ਤੇ ਪਾਵਾ,
ਜੋ ਕੁਝ ਵੀ ਚਾਹੁੰਦਾ ਸੀ ਨਾ ਉਹ ਪ੍ਰਾਪਤ ਕਰ ਲਿਆ। ਕਾਮ ਧੇਨ ਗਊ ਕੋਲੋਂ 6 ਰਸਾਂ ਦੇ ਬਣੇ ਹੋਏ 36 ਪ੍ਰਕਾਰ ਦੇ ਭੋਜਨ ਛਕਾਏ ਸਹਿਸ ਬਾਹੂ ਨੂੰ ਫੌਜਾਂ ਦੇ ਸਮੇਤ।
ਰੁਚੀ ਅਨੁਸਾਰ ਅਸਨ ਸਭ ਖਾਵਾ,
ਤੇ ਰੁਚੀ ਦੇ ਮੁਤਾਬਕ ਇੱਛਾ ਦੇ ਮੁਤਾਬਕ ਸਾਰਿਆਂ ਨੇ ਇਹ ਛਕਣਾ ਕੀਤਾ।
ਧੇਨ ਪ੍ਰਭਾਵ ਦੇਖ ਤੇ ਕਾਲਾ,
ਉਸ ਵੇਲੇ ਜਦੋਂ ਕਾਮ ਧੇਨ ਗਊ ਦਾ ਪ੍ਰਭਾਵ ਵੇਖਿਆ ਨਾ ਸਹਿਸ ਬਾਹੂ ਨੇ,
ਲੇਨ ਕਾਮਨਾ ਕੀਨ ਭਵਾਲਾ,
ਉਸ ਵੇਲੇ ਜਗਦਮਨ ਰਿਖੀ ਨੂੰ ਸਹਿਸ ਬਾਹੂ ਨੇ ਆਖਿਆ ਕਿ ਤੂੰ ਸੰਤ ਹੈ, ਤੇਰੇ ਕਿਸ ਕੰਮ ਹੈ ਇਹ ਗਊ, ਇਹ ਗਊ ਮੈਨੂੰ ਦੇ ਦੇ, ਮੈਂ ਆਪਣੇ ਰਾਜ ਭਾਗ ਵਿੱਚ ਰੱਖਾਂਗਾ ਤੇ ਮਨ ਇੱਛਤ ਇਸ ਤੋਂ ਪ੍ਰਾਪਤ ਕਰਾਂਗਾ ਫਲ। ਹਾਂਜੀ,
ਲੱਖ ਕੁਦ੍ਰਿਸ਼ਟ ਤੇ ਛਿਨ ਮੁਨੀ ਰਾਏ,
ਤੇ ਜਦੋਂ ਜਗਦਮਨ ਰਿਖੀ ਨੇ ਗਹਿਰਾਈ ਦੇ ਨਾਲ ਵੇਖਿਆ ਨਾ ਕਿ ਇਹ ਬੇਈਮਾਨ ਹੋ ਗਿਆ, ਇਸ ਦੀ ਦ੍ਰਿਸ਼ਟੀ ਖੋਟੀ ਹੈ, ਇਹ ਕਾਮ ਧੇਨ ਗਊ ਲੈਣੀ ਚਾਹੁੰਦਾ। ਹਾਂਜੀ,
ਸੁਰਕੋ ਧੇਨ ਉਡਾਏ,
ਤੇ ਸਵਰਗ ਨੂੰ ਉਡਾ ਦਿੱਤੀ ਗਊ ਉਸ ਵੇਲੇ ਜਗਦਮਨ ਰਿਖੀ ਨੇ, ਜਿੱਥੋਂ ਲਿਆਂਦੀ ਸੀ ਉਧਰ ਪਹੁੰਚਾ ਦਿੱਤੀ।
ਨਿਰਪਤ ਕੁਮਤ ਮਨ ਮੈਂ ਉਠਾਨਾ,
ਤੇ ਜੋ ਰਾਜਾ ਸੀ ਨਾ ਖੋਟੀ ਮਤ ਉਸ ਦੇ ਮਨ ਵਿਚ ਆ ਗਈ, ਤੇ ਆਪਣੇ ਮਨ ਵਿਚ ਇਉਂ ਵਿਚਾਰ ਕੀਤੀ।
ਮੁਨੀਵਰ ਕੀਨੇ ਹੱਥ ਪ੍ਰਾਨਾ,
ਉਸ ਵੇਲੇ ਜਗਦਮਨ ਰਿਖੀ ਦਾ ਸੀਸ ਧੜ ਦੇ ਨਾਲੋਂ ਵੱਖ ਕਰ ਦਿੱਤਾ ਸਹਿਸ ਬਾਹੂ ਨੇ।
ਪਤੀ ਕੋ ਦੇਖ ਰੇਣਕਾ ਨਾਰੇ,
ਜਦੋਂ ਪਤੀ ਨੂੰ ਜਗਦਮਨ ਰਿਖੀ ਨੂੰ ਮਰੇ ਹੋਏ ਵੇਖਿਆ ਨਾ ਰੇਣਕਾ ਘਰਵਾਲੀ ਨੇ, ਹਾਂਜੀ,
ਬਹੁਤ ਬਿਰਲਾ ਪਤੀ ਉੱਚ ਪੁਕਾਰੇ,
ਬੜਾ ਵਿਰਲਾਪ ਕਰਦੀ ਹੈ, ਉੱਚੀ ਉੱਚੀ ਧਾਹਾਂ ਮਾਰਦੀ ਹੈ, ਰੋਂਦੀ ਹੈ, ਪੁਕਾਰਾਂ ਕਰਦੀ ਹੈ।
ਸੱਤ ਤਿਹੱਥੜ ਹੱਟ ਕਰ ਦੇਈ,
ਕਹਿੰਦੇ 7 ਦੁਹੱਥੜੇ ਮਾਰੇ ਗੱਲਾਂ ਤੇ 7 ਛਾਤੀਆਂ ਤੇ 7 ਪੱਟਾਂ ਤੇ, 21 ਵਾਰੀ ਆਪਣੇ ਸਰੀਰ ਨੂੰ ਤਾੜਿਆ ਰੇਣੂਕਾ ਨੇ, 21 ਵਾਰੀ ਕੁੱਟਿਆ ਸਰੀਰ ਨੂੰ।
ਸੁਦਕੋ ਸਿਮਰ ਬੁਲਾਇਓ ਤੋਏ,
ਜਿਸ ਵੇਲੇ ਛਾਤੀ ਤੇ ਹੱਥ ਮਾਰਿਆ ਨਾ, ਕਹਿੰਦੀ ਹਾਏ ਮੇਰੇ ਬੇਟੇ ਪਰਸ਼ੁਰਾਮ, 1 ਵਾਰੀ ਆ ਜਾ ਆਪਣੇ ਮਰੇ ਹੋਏ ਬਾਪੂ ਨੂੰ ਤੱਕ ਲੈ। ਹਾਂਜੀ,
ਤਪ ਹਿਤ ਅਪਰ ਜੋ ਥਾਨ ਸਿਦਾਵਾ,
ਉਸ ਵੇਲੇ ਪਰਸ਼ੁਰਾਮ ਤਪ ਕਰਨ ਵਾਸਤੇ ਕਿਸੇ ਹੋਰ ਜਗ੍ਹਾ ਤੇ ਗਿਆ ਹੋਇਆ ਸੀ ਨਾ। ਹਾਂਜੀ,
ਤਤ ਚਿੰਨ ਮਾਤ ਨਿਕਟ ਚੱਲ ਆਵਾ,
ਉਸ ਵੇਲੇ ਮਾਂ ਦੀ ਆਵਾਜ਼ ਉਸ ਦੇ ਦਿਲ ਵਿਚ ਪਹੁੰਚੀ ਤੇ ਜਲਦੀ ਇੱਕ ਛਿਨ ਵਿਚ ਉੱਥੇ ਪਹੁੰਚ ਗਿਆ।
ਪਿਤੀ ਕੋ ਪਿਤ ਕੋ ਮਰਨ ਦੇ ਕੇ ਇਕਲਾਇਓ,
ਆਪਣੇ ਪਿਤਾ ਦੀ ਦੇਹ ਵੇਖ ਕੇ ਬੜਾ ਵਿਆਕਲ ਹੋਇਆ।
ਹੋਏ ਕ੍ਰੋਧ ਮੈਂ ਬਚਨ ਅਲਾਇਓ,
ਤੇ ਗੁੱਸੇ ਵਿਚ ਆ ਕੇ ਉਸ ਵੇਲੇ ਪਰਸ਼ੁਰਾਮ ਨੇ ਇਹ ਬਚਨ ਕਹਿ ਦਿੱਤੇ।
ਸੁਣੋ ਮਾਤ ਤੈ 21 ਵਾਰੇ,
ਹੇ ਮਾਂ ਤੂੰ ਸੁਣ ਮੇਰੇ ਕੋਲੋਂ 21 ਵਾਰੀ ਤੂੰ, ਹਾਂਜੀ,
ਪੀਰਾ ਦੀ ਤਨ ਹੱਥ ਪ੍ਰਾਰੇ,
ਉੱਚੀ ਉੱਚੀ ਹੱਥ ਉਠਾ ਕੇ ਆਪਣੇ ਤਨ ਨੂੰ ਤੈ ਕੁੱਟਿਆ, ਭਾਵ ਕੇ ਬੜਾ ਤਾੜਨਾ ਕੀਤਾ ਆਪਣੇ ਸਰੀਰ ਨੂੰ।
ਸੱਤ ਪਛਾਣ ਅਬੈ ਪ੍ਰਣ ਮੋਰਾ,
ਇਹ ਮੇਰੇ ਜੋ ਬਚਨ ਨੇ ਨਾ ਜੋ ਮੈਂ ਪ੍ਰਣ ਕੀਤਾ ਸਹੁ ਚੁੱਕੀ ਹੈ ਮੇਰੀ, ਇਸ ਗੱਲ ਨੂੰ ਸੱਚ ਮੰਨ ਲੈ, ਮੈਂ ਕਰਕੇ ਵਿਖਾਵਾਂਗਾ।
ਛਤਰੀ ਛੋਡੋ ਨੈ ਕਿਤ ਠੋਰਾ,
ਜਿੱਥੇ ਵੀ ਮੈਨੂੰ ਕਿਤੇ ਛਤਰੀ ਮਿਲੇਗਾ ਨਾ ਜਿਉਂਦੇ ਨੀ ਛੱਡਾਂਗਾ, ਮਾਰ ਦੇਵਾਂਗਾ ਛਤਰੀਆਂ ਨੂੰ।
21 ਵਾਰ ਨੀ ਛਤਰੀ ਧਰਨੀ,
ਕਹਿੰਦੇ 21 ਵਾਰੀ ਇਹ ਧਰਤੀ ਤੇ ਛੱਤਰੀਆਂ ਨੂੰ ਮਾਰ ਕੇ ਇਹਨਾਂ ਦਾ ਖੂਨ ਕੱਢ ਕੇ ਨਾ ਖੱਪਰ ਵਿਚ ਨਹਾਵਾਂਗਾ। ਹਾਂਜੀ,
ਸੰਗਰਾਮ ਕਰੋ ਬਲ ਕਰਨੇ,
ਬੜਾ ਬਲ ਧਾਰਨ ਕਰਕੇ ਇਹਨਾਂ ਨਾਲ ਮੈਂ ਜੰਗ ਲੜਾਂਗਾ ਛੱਤਰੀਆਂ ਨਾਲ।
ਕਹਿ ਕਰ ਸੰਭਾਰ ਕੁਠਾਰਾ,
ਇਸ ਤਰ੍ਹਾਂ ਕਹਿ ਕੇ ਨਾ ਪਰਸ਼ੁਰਾਮ ਆਪਣੇ ਘਰ ਹੱਥ ਦੇ ਵਿਚ ਕੁਹਾੜਾ ਉਠਾ ਕੇ,
ਮਨੋ ਵੀ ਰਸ ਤਨ ਕੋ ਧਾਰਾ,
ਕਿਉਂ ਜਾਣੋ ਕਿ ਵੀਰ ਰਸ ਇਤਨਾ ਗੁੱਸੇ ਵਿਚ ਆਇਆ, ਕੁਹਾੜਾ ਮੋਢੇ ਤੇ ਰੱਖ ਕੇ ਤੁਰ ਪਿਆ ਛੱਤਰੀਆਂ ਦਾ ਨਾਸ਼ ਕਰਨ ਵਾਸਤੇ।
ਸ਼ਸਤਰ ਸਭ ਹੀ ਕਰ ਲੈ ਕੇ,
ਸਰਵ ਪ੍ਰਕਾਰ ਦੇ ਸ਼ਸਤਰ ਲੈ ਕੇ ਆਦਿਕ। ਹਾਂਜੀ,
ਅਰਜੁਨ ਕੇ ਤਵ ਸਨਮੁਖ ਹੈ ਕੇ,
ਭਾਵ ਇਉਂ ਜਾਣੋ ਕਿ ਬੜੀ ਸ੍ਰੇਸ਼ਟ ਉੱਤਮ ਮਤ ਧਾਰਨ ਕੀਤੀ ਜਿਵੇਂ ਅਰਜੁਨ ਨੇ ਕੀਤੀ, ਇਸ ਤਰ੍ਹਾਂ ਭਾਵ ਹੋ ਗਿਆ। ਹਾਂਜੀ,
ਧਾਰਨ ਬਹੁ ਸੰਗਰਾਮ ਮਚਾਵਾ,
ਬੜਾ ਭਾਵ ਭਿਆਨਕ ਜੰਗ ਮਚਾਇਆ ਇਸ ਨੇ,
ਸਾਰ ਸੋ ਸਾਰ ਮਚਾਵਾ,
ਭਾਵ ਲੋਹੇ ਤੇ ਲੋਹਾ ਮਾਰ ਕੇ ਚੰਗਿਆਲੇ ਨਿਕਲਦੇ ਲੋਹੇ ਦੇ ਵਿਚੋਂ, ਲੋਹੇ ਤੇ ਲੋਹਾ ਵੱਜਦਾ, ਬੜੀ ਭਿਆਨਕ ਜੰਗ ਹੁੰਦੀ ਹੈ।
ਹੱਥ ਕੁਠਾਰ ਸੰਭਾਰ ਸਜੂਰਾ,
ਤੇ ਹੱਥ ਦੇ ਵਿਚ ਕੁਹਾੜਾ ਸੰਭਾਲਿਆ ਹੋਇਆ, ਕੁਹਾੜਾ ਲਿਆ ਹੋਇਆ।
ਕ੍ਰੋਧ ਯੁੱਧ ਅਵਰੁੱਧ ਤਕੂਰਾ,
ਤੇ ਭਾਵ ਮਨ ਵਿਚ ਬੜਾ ਕ੍ਰੋਧ ਹੈ ਤੇ ਕ੍ਰੋਧ ਦੇ ਵਿਚ ਆਇਆ ਹੋਇਆ ਜੰਗ ਕਰਦਾ ਘੋੜੇ ਤੇ ਸਵਾਰ ਹੋ ਕੇ।
ਉਜ ਹਜ਼ਾਰ ਤੇ ਕਾਟੀ ਉਤਾਰੇ,
ਤੇ ਜੋ ਹਜ਼ਾਰ ਬਾਂਹ ਸੀ ਨਾ ਸਹਿਸ ਬਾਹੂ ਦੀ, ਉਹ ਕੱਟ ਦਿੱਤੀ। ਹਾਂਜੀ,
ਗਿਰਿਓ ਮ੍ਰਿਤਕ ਵੈ ਭੂਮ ਮਜਾਰੇ,
ਤੇ ਭਾਵ ਮਰ ਕੇ ਸਹਿਸ ਬਾਹੂ ਧਰਤੀ ਤੇ ਡਿੱਗ ਪਿਆ।
ਸਰਬ ਧਰਾ ਮੈਂ ਤੇ ਛਿੰਨ ਰਾਮੂ,
ਤੇ ਇਸ ਤਰ੍ਹਾਂ ਭਾਵ ਸਾਰੀ ਧਰਤੀ ਦੇ ਵਿਚ ਬੜੀ ਭਿਆਨਕ ਜੰਗ ਹੋਈ।
ਛੱਤਰੀ ਕੋ ਨਾ ਛੋਡਿਓ ਨਾਮੋ,
ਛੱਤਰੀਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ, ਕੋਈ ਛੱਤਰੀ ਨਹੀਂ ਰਹਿਣ ਦਿੱਤਾ ਸੰਸਾਰ ਵਿਚ।
ਬੀਨ ਬੀਨ ਤਿੰਨ ਕੁਲ ਕਰ ਹਰਨੇ,
ਚੁਣ ਚੁਣ ਕੇ ਸਾਰੇ ਧਰਤੀ ਤੋਂ ਛੱਤਰੀ ਮਾਰ ਦਿੱਤੇ।
ਦਈ ਦਿਜਨ ਕੋ ਸਗਰੀ ਧਰਨੇ,
ਤੇ ਸਾਰੀ ਧਰਤੀ ਦਾ ਰਾਜ ਬ੍ਰਾਹਮਣਾਂ ਨੂੰ ਦੇ ਦਿੱਤਾ। ਹਾਂਜੀ,
ਕਮਨੇ ਆਪ ਵਿਪਨ ਤਪ ਕਾਰਨ,
ਫਿਰ ਆਪ ਤਪ ਕਰਨ ਵਾਸਤੇ ਜੰਗਲਾਂ ਨੂੰ ਚਲਿਆ ਗਿਆ।
ਰਿਓ ਬੈਠ ਕਰ ਦੁਸ਼ਟ ਬਿਦਾਰਨ,
ਤੇ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਬੈਠਾ ਤਪ ਕਰਦਾ ਹੈ।
ਛੱਤਰੀ ਵਧੈ ਬਹੁਤ ਜਬ ਕੋਟੀ,
ਤੇ ਜਦੋਂ ਫੇਰ ਛੱਤਰੀ ਵੱਧ ਜਾਂਦੇ ਨੇ ਨਾ, ਫਿਰ ਪੈਦਾ ਹੋ ਜਾਂਦੇ ਛੱਤਰੀ। ਹਾਂਜੀ,
ਤਰਾ ਦਿਜਨ ਤੇ ਲੀਨ ਖਸੋਟੇ,
ਉਹ ਜਬਰਦਸਤੀ ਬ੍ਰਾਹਮਣਾਂ ਕੋਲੋਂ ਧਰਤੀ ਫੇਰ ਖੋਹ ਲੈਂਦੇ ਨੇ।
ਆਨ ਵਿਪਨ ਤੇ ਯੁੱਧ ਮਚਾਵਾ,
ਫਿਰ ਉਹ ਜੰਗਲਾਂ ਤੋਂ ਆ ਕੇ ਛੱਤਰੀਆਂ ਨਾਲ ਫੇਰ ਜੰਗ ਕਰਦਾ ਪਰਸ਼ੁਰਾਮ।
ਛੱਤਰੀ ਇੱਕ ਰਹਿਣ ਨਾ ਪਾਵਾ,
ਇੱਕ ਵੀ ਛੱਤਰੀ ਧਰਤੀ ਤੇ ਰਹਿਣਾ ਨਹੀਂ ਪਾਉਂਦਾ, ਧਰਤੀ ਇਸ ਛੱਤਰੀਆਂ ਦਾ ਨਾਸ਼ ਕਰ ਦਿੱਤਾ।
ਜੀਤ ਧਰਾ ਵਿਪਰਨ ਕੋ ਦੀਨੀ,
ਤੇ ਫੇਰ ਖੋ ਕੇ ਨਾ ਧਰਤੀ ਬ੍ਰਾਹਮਣਾਂ ਨੂੰ ਦੇ ਦਿੱਤੀ ਛੱਤਰੀਆਂ ਕੋਲੋਂ, ਛੱਤਰੀਆਂ ਦਾ ਨਾਸ ਹੋ ਗਿਆ।
ਛੱਤਰੀ ਵਧੇ ਛੀਨ ਪੁੰਨ ਲੀਨੀ,
ਫੇਰ ਛੱਤਰੀ ਵੱਧ ਗਏ, ਫੇਰ ਛੱਤਰੀਆਂ ਨੇ ਖੋ ਲਿਆ। ਹਾਂਜੀ,
ਪਰਸ਼ੁਰਾਮ ਮਾਰੇ ਤਬ ਆਏ,
ਫੇਰ ਪਰਸ਼ੁਰਾਮ ਜੰਗਲਾਂ ਵਿੱਚੋਂ ਆ ਕੇ ਮਾਰ ਦਿੰਦਾ ਛੱਤਰੀਆਂ ਨੂੰ।
ਧਰਨੀ ਸਕਲ ਦਿਜਨ ਪੁੰਨ ਪਾਏ,
ਫੇਰ ਬ੍ਰਾਹਮਣਾਂ ਨੂੰ ਦੇ ਦਿੰਦਾ ਧਰਤੀ ਦਾ ਰਾਜ।
ਇਸ ਵਿਧੀ 21 ਵਾਰ ਸੰਘਾਰੇ,
ਇਸ ਤਰ੍ਹਾਂ ਕਰਦਿਆਂ ਕਰਦਿਆਂ 21 ਵਾਰ ਮਾਰ ਦਿੱਤੇ ਛੱਤਰੀ।
ਦਈ ਦਿਜਨ ਕੋ ਬਾਰੰਗ ਬਾਰੇ,
ਬਾਰੰਗ ਬਾਰ ਵਾਰੀ ਵਾਰੀ ਬ੍ਰਾਹਮਣਾਂ ਨੂੰ ਰਾਜ ਦੇ ਦਿੱਤਾ ਧਰਤੀ ਦਾ।
ਰਘਪਤੀ ਸੰਘ ਭਿੜਿਓ ਇੱਕ ਕਾਲਾ,
ਕਹਿੰਦੇ ਇੱਕ ਸਮਾਂ ਆਇਆ ਤੇ ਸ੍ਰੀ ਰਾਮ ਚੰਦਰ ਜੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਗਿਆ ਕੁਹਾੜਾ ਲੈ ਕੇ।
ਹਰੇ ਉਹ ਗਇਓ ਤੇ ਉਹ ਜੀ ਮਿਸਾਲਾ,
ਤੇ ਜਦੋਂ ਰਾਮ ਚੰਦਰ ਦੇ ਸਾਹਮਣੇ ਗਿਆ ਨਾ, ਤੇ ਰਾਮ ਚੰਦਰ ਨੇ ਸ਼ਕਤੀ ਖੋ ਲਈ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫੁਰਮਾਨ ਹੈ, ਕਰ ਕੁਠਾਰ ਹੱਥ ਦੇ ਵਿਚ ਕੁਹਾੜਾ, ਰਗ ਤੇਜ ਹਰਿਓ, ਹਰਿਓ ਦਾ ਅਰਥ ਹੈ ਖੋ ਲਿਆ। ਰਾਮ ਚੰਦਰ ਨੇ ਸ਼ਕਤੀ ਖੋ ਲਈ, ਖਿੱਚ ਲਈ ਸਾਰੀ ਸ਼ਕਤੀ। ਹਾਂਜੀ,
ਲੱਜਿਤ ਹੋਏ ਸਦਨ ਮੈਂ ਆਇਓ,
ਤੇ ਜਦੋਂ ਕੁਹਾੜਾ ਡਿੱਗ ਪਿਆ ਨਾ ਧਰਤੀ ਤੇ, ਸ਼ਰਮਿੰਦਾ ਹੋ ਕੇ ਘਰ ਨੂੰ ਆ ਗਿਆ।
ਸੋ ਰੋਵਤ ਬਲ ਸਕਲ ਹਰਾਇਓ,
ਸਾਰੀ ਸ਼ਕਤੀ ਖੁਆ ਕੇ ਰਾਮ ਚੰਦਰ ਕੋਲੋਂ ਘਰ ਆ ਕੇ ਰੋਇਆ।
ਜਾਚਤ ਦਿਜ ਦੇਖਤ ਜਗ ਮਾਹੇ,
ਤੇ ਭਾਵ ਜਦੋਂ ਵੇਖਿਆ ਨਾ ਬ੍ਰਾਹਮਣ ਧਰਤੀ ਤੇ ਹੱਥ ਕਰਕੇ ਲੋਕਾਂ ਦੇ ਘਰਾਂ ਵਿਚ ਮੰਗਦੇ ਫਿਰਦੇ, ਹੱਥ ਕਰਕੇ ਬ੍ਰਾਹਮਣ ਮੰਗਦੇ ਆ ਖਾਣ ਪੀਣ ਵਾਸਤੇ।
ਰੋਏ ਬਿਸੂਰਤ ਸੁਖ ਤੇ ਨਾਈ,
ਇਹ ਵਿਚਾਰਾ ਬੜਾ ਝੂਰਦਾ ਆਪਣੇ ਮਨ ਵਿਚ ਕਿ ਇਹ ਕੀ ਹੋ ਗਿਆ, ਇਹਨਾਂ ਦੀ ਖਬਰ ਲੈਣ ਵਾਲਾ ਕੋਈ ਨੀ, ਵਿਚਾਰੇ ਭੁੱਖੇ ਮਰਦੇ ਫਿਰਦੇ, ਮੰਗਤੇ ਬਣ ਕੇ ਮੰਗਦੇ ਫਿਰਦੇ ਹੈ।
ਅੱਜ ਨ੍ਰਿਪ ਇੰਦ ਮਤੀ ਬ੍ਰੋ ਭਾਰੀ, ਰੋਤ ਭਿਖਿਆ ਖਾਏ ਆਹਾਰੇ।
ਅੱਗੇ ਅਜੇ ਰਾਜੇ ਦੀ ਗੱਲ ਆਵੇਗੀ, ਇਸ ਤੇ ਵਿਚਾਰ ਆਪਾਂ ਕੱਲ ਦੀ ਕਥਾ ਵਿਚ ਕਰਾਂਗੇ। ਤੇ ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗ ਹੈ ਮਿਲੈ ਸਜਾਏ। ਤੇ ਇਉਂ ਇਹ ਪਰਸ਼ੁਰਾਮ ਰੋਂਦਾ ਹੋਇਆ ਆਪਣੇ ਘਰ ਨੂੰ ਆਇਆ, ਸ਼ਕਤੀ ਖਿੱਚੀ ਗਈ, ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇਹ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦ ਵਿੱਚ ਪਾਵਨ ਪਵਿੱਤਰ